ਕਰਨ ਲਈ 9058742111 ਤੇ ਕਾਲ ਕਰੋ ਤੇ 5 ਤੋਂ ਜ਼ਿਆਦਾ ਦੀ ਗੈਦਰਿੰਗ ਰਿਪੋਰਟ ਕਰਨ ਲਈ 311 ਤੇ ਕਾਲ ਕੀਤੀ ਜਾ ਸਕਦੀ ਹੈ।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे।
सतनाम श्री वाहेगुरु,
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 सतनाम श्री वाहेगुरु।
सतनाम श्री वाहेगुरु,
सतनाम श्री
सतनाम श्री वाहेगुरु साहिब जीओ, जत श्री महला पंजवां, घर तीजा एक ओंकार सतगुरु प्रसाद।
ग्यारह दा ऑडिट आ गया है रियल।
सतनाम श्री वाहेगुरु,
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 सतनाम।
सतनाम श्री वाहेगुरु साहिब जीओ, जत श्री महला पंजवां, घर तीजा एक ओंकार सतगुर प्रसाद। कोई जा
सतनाम श्री वाहेगुरु,
सतनाम श्री वाहेगुरु,
सतनाम श्री वाहेगुरु।
सतनाम श्री वाहेगुरु,
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 सतनाम श्री वाहेगुरु।
सतनाम श्री वाहेगुरु,
सतनाम श्री वाहेगुरु साहिब जीओ, जय श्री महला पंजवां, घर तीजा एक ओंकार सतगुर प्रसाद। कोई जाने कवनिया जगमीत, जिस होए कृपाल सोई बदबू जाए, तां की निर्मल रीत राव। मात पिता बंता सुध बंदप, इष्ट मीत हर भाई, पूर्व जन के मिले संजोगी, अंत को ना सका सहाई। मुक्त माल कनक लाल हीरा, मनरंजन की माया, करत बहानी अवदै ता मैं संतोख न पाया। हस्त रथ अशुभ पवन तेज तनी पूमन चतरंगा। संग न चालियो इन मैं कछुए ऊड़ सदायो नांगा। हर के संत पै प्रीतम प्रभ के ताके हर हर गाइए। नानक इहां सुख आगे मुखी उज्जल संग संतन कह पाइए। वाहिगुरु जी का खालसा वाहिगुरु जी की फतेह। जुगो जुग अटल चौवर छत्र तख दे मालक ज्ञान दे सागर लसानी विरसा पूर्ण सतगुरु परम सन्मान योग सत्कार योग धन धन साहिब श्री गुरु ग्रंथ साहिब जी महाराज दे अज दे अमृत वेले दे जैसी राग दे अंदर साहिब श्री गुरु अर्जन देव जी महाराज दे मुखार बिंद तों उचारण कीती इलाही बाणी दे फरमान मेरे साहिब सतगुरु सच्चे पातशाह जी फरमांदन के भाई कोई विरला मनुख जानदा है इथे जगत विच असली मित्र कौन है। जिस मनुख ते परमात्मा दयावान दयालु हुंदा है ਉਹ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਫਿਰ ਉਹ ਮਨੁੱਖ ਦੀ ਜੀਵਨ ਯੁਕਤੀ ਪਵਿੱਤਰ ਹੋ ਜਾਂਦੀ ਹੈ। ਪਿਆਰਿਓ ਮਾਂ ਪਿਓ ਇਸਤਰੀ ਪੁੱਤਰ ਰਿਸ਼ਤੇਦਾਰ ਪਿਆਰੇ ਮਿੱਤਰ ਤੇ ਭਰਾ ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ ਇੱਥੇ ਮਿਲ ਪਏ ਹਨ। ਅਖੀਰ ਵੇਲੇ ਇਹਨਾਂ ਵਿੱਚ ਕੋਈ ਵੀ ਸਾਥੀ ਨਹੀਂ ਬਣਦਾ। ਮੋਤੀਆਂ ਦੀ ਮਾਲਾ ਸੋਨਾ ਲਾਲ ਹੀਰੇ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਹੈ। ਇਹਨਾਂ ਵਿੱਚ ਲੱਗਿਆਂ ਸਾਰੀ ਉਮਰ ਹਾਏ ਹਾਏ ਕਰਦਿਆਂ ਗੁਜ਼ਰ ਜਾਂਦੀ ਹੈ। ਮਨ ਰਜਦਾ ਨਹੀਂ ਤ੍ਰਿਪਤੀ ਨਹੀਂ ਹੁੰਦੀ। ਹਾਥੀ ਰੱਥ ਹਵਾ ਦੇ ਵੇਗ ਵਰਗੇ ਘੋੜੇ ਜੋ ਕੁਛ ਮਰਜ਼ੀ ਹੋਵੇ ਤਨਾੜ ਹੋਵੇ ਜ਼ਮੀਨ ਦਾ ਮਾਲਕ ਹੋਵੇ ਚਾਰ ਕਿਸਮ ਦੀ ਫੌਜ ਦਾ ਮਾਲਕ ਹੋਵੇ ਇਹਨਾਂ ਵਿੱਚੋਂ ਵੀ ਕੋਈ ਚੀਜ਼ ਨਾਲ ਨਹੀਂ ਜਾਂਦੀ। ਪਿਆਰਿਓ ਇਹਨਾਂ ਦਾ ਮਾਲਕ ਮਨੁੱਖ ਇੱਥੋਂ ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ ਉਹਨਾਂ ਦੀ ਸੰਗਤ ਵਿੱਚ ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀ ਚਾਹੀਦੀ ਹੈ। ਪਿਆਰਿਓ ਇਸ ਨੇਕ ਕਾਰਜ ਵਿੱਚ ਔਰ ਇਸ ਲੋਕ ਵਿੱਚ ਵੀ ਸੁੱਖ ਮਿਲਦਾ ਤੇ ਪ੍ਰਲੋਕ ਵਿੱਚ ਵੀ ਸੁਰਖਰੂ ਹੋ ਜਾਈਦਾ ਪਰ ਇਹ ਦਾਤ ਸੰਤ ਜਨਾਂ ਦੀ ਸੰਗਤ ਵਿੱਚ ਹੀ ਮਿਲਦੀ ਹੈ। ਸੋ ਪਿਆਰਿਓ ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ ਨਾਮ ਜਪੀਏ ਤਾਂ ਕਿ ਸਾਡਾ ਮਨੁੱਖਾ ਜਨਮ ਸਫਲਾ ਹੋਵੇ। ਸੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਕੌਮ ਧਰਮ ਮਜ਼ਲੂਮਾਂ ਦੀ ਖਾਤਰ। ਪਿਆਰਿਓ ਯਾਦ ਰੱਖੋ ਉਹ ਲੋਕ ਜੋ ਲਤਾੜੇ ਗਏ ਸਨ ਉਹ ਲੋਕ ਹਿੰਦੁਸਤਾਨ ਤੇ ਰਹਿੰਦੇ ਗੈਰ ਮੁਸਲਮਾਨ ਸ਼ਹਿਰੀਆਂ ਦਾ ਜੀਵਨ ਨਰਕ ਨਾਲੋਂ ਵੀ ਮਾੜਾ ਸੀ। ਉਹਨਾਂ ਨੂੰ ਜੀਣ ਦਾ ਕੋਈ ਹੱਕ ਪ੍ਰਾਪਤ ਨਹੀਂ ਸੀ। ਉਹ ਇੰਨੇ ਡਰਪੋਕ ਬਣਾ ਦਿੱਤੇ ਗਏ ਸਨ ਕਿ ਅਨਿਆਂ ਵਿਰੁੱਧ ਡਟਣ ਲਈ ਉਹਨਾਂ ਵਿੱਚ ਸਾਹ ਹੀ ਨਹੀਂ ਸੀ, ਸਾਥ ਨਹੀਂ ਸੀ। ਉਹ ਸ਼ਾਸਤਰ ਕਿਵੇਂ ਚੱਕ ਸਕਦੇ ਸਨ? ਗੁਰੂ ਸਾਹਿਬ ਨੇ ਉਹਨੂੰ ਸ਼ਾਸਤਰ ਚੱਕਣ ਵਾਸਤੇ ਆਖਿਆ ਸੀ ਪਰ ਉਹਨਾਂ ਨੇ ਆਖਿਆ ਮਹਾਰਾ ਹੱਥ ਜੋੜ ਦਿੱਤੇ। ਹਮ ਤੋ ਤੋਲਨ ਜਾਣੇ ਤਕੜੀ ਨੰਗੀ ਕਰਦ ਕਬੂ ਨੀ ਪਕੜੀ ਚਿੜੀ ਉੜੀ ਸੇ ਹਮ ਡਰ ਜਾਏ ਮੁਗਲੋਂ ਸੇ ਕੈਸੇ ਲੜ ਪਾਏ। ਸੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਆਖਿਆ ਇਨਹੀ ਕੋ ਸਰਦਾਰ ਬਣਾਊ ਰਾਜ ਕਰਨ ਕੀ ਰੀਤ ਸਿਖਾਊ ਚਿੜੀਓ ਸੇ ਮੈਂ ਬਾਜ ਤੜਾਊ ਸਵਾ ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਨੇ ਅੱਜ ਦੇ ਦਿਨ ਭਾਵ ਅਸੀਂ ਕੱਲ ਸੁਣੋ ਸੁਣੋ ਮੇਰੀ ਵਿਸਾਖੀ ਤੇ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਪੰਜ ਕਕਾਰਾਂ ਦਾ ਧਾਰਨੀ ਕੀਤਾ ਔਰ ਪੰਜ ਕਾਰਨ ਲੈਸ ਕਰਕੇ ਔਰ ਉਹਨਾਂ ਨੂੰ ਪੰਜ ਕਾਰਨ ਦਾ ਧਾਰਨੀ ਬਣਾਇਆ ਜੋ ਚਿੜੀ ਉੱਡਣ ਤੋਂ ਵੀ ਡਰ ਜਾਂਦਾ ਸੀ ਸਵਾ ਸਵਾ ਲੱਖ ਨਾਲ ਲੋਹਾ ਲੈਣ ਦੀ ਸ਼ਕਤੀ ਦਾ ਧਾਰਨੀ ਬਣ ਗਿਆ। ਸੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਸਾ ਅਵੇਹਾ ਤਿਆਰ ਕੀਤਾ ਖਾਲਸਾ ਸਾਜਨਾ ਦਿਵਸ ਜੋ ਕਿ ਸਾਰੇ ਸੰਸਾਰ ਚ ਮਨਾਇਆ ਜਾ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਨੇ ਐਸਾ ਅਭਿਆ ਤਿਆਰ ਕੀਤਾ ਕਿ ਮੁਰਦੋਂ ਕੋ ਜ਼ਿੰਦਾ ਕੀਆ ਵਹਾਦਤ ਕਾ ਜ਼ਾਮ ਪਿਲਾ ਕਰ ਜੋ ਦੇਖੀ ਨਾ ਥੀ ਕਵੀ ਵੋ ਕਰਕੇ ਦਿਖਾਈ ਤੂ ਨੇ ਮੁਝੇ ਕਸਮ ਹੈ ਗੁਰੂ ਗੋਬਿੰਦ ਸਿੰਘ ਤੇਰੀ ਕਤਾਈ ਕੀ ਵਿਗੜੀ ਹੋਈ ਜ਼ਮਾਨੇ ਕੀ ਤਕਦੀਰ ਬਣਾਈ ਤੂ ਨੇ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਿਸਾਖੀ ਖਾਲਸਾ ਸਾਜਨਾ ਦਿਵਸ ਜੋ ਕੱਲ 13 ਅਪ੍ਰੈਲ ਨੂੰ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਵਿਖੇ ਮਨਾਇਆ ਗਿਆ। ਸੁਖਮਨੀ ਸਾਹਿਬ ਦੀ ਬਾਣੀ ਦੇ ਭੋਗ ਪਾਏ ਗਏ ਔਰ ਕਥਾ ਕੀਰਤਨ ਦੇ ਦੀਵਾਨ ਸਜੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਵੀ ਉਸ ਮਾਰਗ ਤੇ ਲਾਉਣ ਜਿਸ ਮਾਰਗ ਤੋਂ ਅਸੀਂ ਥੜਕ ਗਏ ਹਾਂ ਜਿਸ ਮਾਰਗ ਤੋਂ ਥੜਕਣ ਕਰਕੇ ਅੱਜ ਸਾਨੂੰ ਇਸ ਭਿਆਨਕ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਪਿਆਰਿਓ ਆਓ ਅਸੀਂ ਨਿਸ਼ਕਾਮ ਨਿਰਸਵਾਰਥ ਭਾਵਨਾ ਨਾਲ ਸੇਵਾ ਕਰੀਏ। ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਵੱਲੋਂ ਇਸ ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ। ਸੋ ਆਓ ਅਸੀਂ ਨਾਮ ਸਿਮਰਨ ਸੇਵਾ ਦੇ ਵਿੱਚ ਜੁਟ ਜਾਈਏ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈਏ। ਸੋ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ ਵੱਲੋਂ ਸਮੁੱਚੀ ਮਾਨਵਤਾ ਨੂੰ ਸਿਮਰ ਬੇਨਤੀ ਸੁਨੇਹਾ ਕਿ ਪਿਆਰੋ ਆਓ ਪਿਆਰੋ ਇਸ ਦੁੱਖ ਦੀ ਘੜੀ ਤੇ ਸਮੇਂ ਦੀ ਭਿਆਨਕਤਾ ਨੂੰ ਵੇਖਦੇ ਹੋਏ ਇਕਜੁੱਟ ਹੋ ਕੇ ਇੱਕ ਦੂਜੇ ਪ੍ਰਤੀ ਸਾਵਧਾਨੀ ਤੇ ਮਦਦ ਕਰਨ ਦੀ ਨੀਤੀ ਨੂੰ ਅਪਣਾਈਏ ਤੇ ਗੁਰੂ ਨਾਨਕ ਸਾਹਿਬ ਦੀ ਸੋਚ ਤੇ ਪਹਿਰਾ ਦਈਏ। ਇਹੋ ਹੀ ਮਾਨਵਤਾ ਦੀ ਸੇਵਾ ਦਾ ਮੌਕਾ ਹੈ। ਇਸ ਨੂੰ ਹੱਥੋਂ ਨਾ ਜਾਣ ਦਈਏ, ਆਪਣੇ ਆਪ ਨੂੰ ਆਤਮਿਕ ਤੌਰ ਤੇ ਸਰੀਰਕ ਤੌਰ ਤੇ ਸ਼ੁੱਧ ਤੇ ਸਾਫ਼ ਕਰੀਏ। ਆਪਣੇ ਅੰਦਰੋਂ ਕੋਰੋਨਾ ਤੋਂ ਵੀ ਭਿਆਨਕ ਬਿਮਾਰੀ, ਨਿੰਦਾ, ਚੁਗਲੀ, ਈਰਖਾ, ਦਵੇਸ਼ ਭਾਵਨਾ ਔਰ ਮਨ ਹੋਰ ਮੁੱਖ ਹੋਰ ਵਾਲੀ ਇਸ ਬਦਨੀਤੀ ਰੂਪੀ ਬਿਮਾਰੀ ਨੂੰ ਅੰਦਰੋਂ ਕੱਢ ਕੇ ਮਾਨਵਤਾ ਦੀ ਸੇਵਾ ਜੁੜ ਜਾਈਏ ਅਤੇ ਨਿਰਸਵਾਰਥ ਭਾਵਨਾ ਨਾਲ ਸੇਵਾ ਕਰੀਏ। ਸੋ ਮਾਨਵਤਾ ਉੱਤੇ ਆਈ ਇਸ ਭਿਆਨਕ ਦੁੱਖ ਦੀ ਘੜੀ ਵਿੱਚ ਕੋਈ ਵੀ ਕਿਸੇ ਕਿਸਮ ਦਾ ਨਿੱਜੀ ਫਾਇਦਾ ਉਠਾਉਣ ਦੀ ਕੋਸ਼ਿਸ਼ ਨਾ ਕਰੀਏ। ਇਹੋ ਹੀ ਮਾਨਵਤਾ ਦੀ ਸੇਵਾ ਹੈ ਤੇ ਕੈਨੇਡਾ ਪ੍ਰਸ਼ਾਸਨ ਵੱਲੋਂ ਸਭ ਦੇ ਭਲੇ ਵਾਸਤੇ ਚੁੱਕੇ ਹੋਏ ਕਦਮਾਂ ਤੇ ਹੁਕਮਾਂ ਦਾ ਪਾਲਣ ਕਰੀਏ, ਪੂਰੀ ਤਰ੍ਹਾਂ ਸਹਿਯੋਗ ਦੇਈਏ, ਇੱਕ ਦੂਜੇ ਤੋਂ ਵਿਥਰ ਆ ਕੇ ਫਤਿਹ ਜਾਂ ਗੱਲਬਾਤ ਦੀ ਸਾਂਝ ਕਰੀਏ। ਸੋ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਅਪਾਰ ਕਿਰਪਾ ਸਦਕਾ ਲੰਮੇ ਸਮੇਂ ਤੋਂ ਨਿਰਸਵਾਰਥ ਭਾਵਨਾ ਨਾਲ ਕਰ ਰਹੀ ਗੁਰੂ ਨਾਨਕ ਇਸ਼ਕਾਨ ਸੇਵਾ ਜੋ ਸੰਸਥਾ ਹੈ ਪਿਆਰਿਓ, ਇਹ ਹਰ ਵੇਲੇ ਸੇਵਾ ਲਈ ਤਤਪਰ ਹੈ। ਸੋ ਕਿਸੇ ਕਿਸਮ ਦੀ ਕੋਈ ਵੀ ਚੀਜ਼, ਸੈਨੀਟਾਈਜ਼ਰ, ਗਲਵਸ, ਮਾਸਕ, ਹੋਰ ਕਿਸੇ ਚੀਜ਼ ਦੀ ਕੋਈ ਲੋੜ ਹੋਵੇ ਸੋ ਸਾਨੂੰ ਤੁਸੀਂ ਕਾਲ ਕਰੋ 6477 9390 6479 7609 3030 ਤੇ ਕਾਲ ਕਰੋ। ਅਸੀਂ ਹਰ ਵੇਲੇ ਸੇਵਾ ਲਈ ਤਤਪਰ ਹਾਂ ਔਰ ਤਤਪਰ ਰਹਾਂਗੇ। ਸੋ ਸਮੂਹ ਸੰਗਤਾਂ ਨੂੰ ਫੇਰ ਗੁਰੂ ਨਾਨਕ ਨਿਸ਼ਕਾਮ ਸੇਵਾ ਸੰਸਥਾ ਵੱਲੋਂ ਬਹੁਤ ਬਹੁਤ ਇਸ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਰੱਖੇ, ਨਾਮ ਸਿਮਰਨ ਦੇ ਵਿੱਚ ਜੋੜੇ ਔਰ ਇਸ ਭਿਆਨਕ ਬਿਮਾਰੀ ਤੋਂ ਵਾਹਿਗੁਰੂ ਛੁਟਕਾਰਾ ਦਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ
ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨਸ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚੰਦ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193 7895-247-0193 7895-247-0193 ਮਿਸਾਗਾ ਵਿੱਚ ਡੈਰੀ ਅਤੇ ਡਿਕਸੀ ਦੇ ਏਰੀਏ 'ਚ ਪਹੁੰਚੋ।
Our Home and Appliances, jahan aapko milti hai exceptional customer service aur lowest price hamesha. Brampton, Etobicoke, Stony Creek ya London, kisi bhi location par aaiye aur chuniye apni pasand ke brand new and open box appliances. Call 416-792-0877.
ਫੈਲਣ ਤੋਂ ਰੋਕੋ, COVID-19 ਜਾਨਲੇਵਾ ਹੋ ਸਕਦੀ ਹੈ, ਫਰਜ਼ ਨਿਭਾਉਣ ਦਾ ਸਮਾਂ ਹੁਣ ਹੈ। COVID-19 ਦੀ ਰੋਕਥਾਮ ਲਈ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ ਜਾਂ ਜੇਕਰ ਤੁਸੀਂ ਕੋਈ ਹੋਰ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਅੰਟੈਰੀਓ ਸਰਕਾਰ ਦੁਆਰਾ ਜਾਰੀ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟਾਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਤੋਂ ਪ੍ਰੋਗਰਾਮ ਖਬਰ ਸਨ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਮੈਂ ਜਗਦੀਪ ਸਿੰਘ ਗਰੇਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਦਿਨ ਅੱਜ ਮੰਗਲਵਾਰ ਹੈ ਔਰ ਅਪ੍ਰੈਲ ਮਹੀਨੇ ਦੀ 14 ਤਰੀਕ ਹੋ ਗਈ ਹੈ। ਪ੍ਰੋਗਰਾਮ ਖਬਰਸਰ ਦੀ ਸ਼ੁਰੂਆਤ ਅੱਜ ਵੀ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਤੋਂ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੱਜ ਦੇ ਮੁੱਖ ਵਾਕ ਅਤੇ ਇਸਦੇ ਪਾਵਰਥ ਸਰਵਣ ਕਰਕੇ ਕੀਤੀ ਹੈ। 9057895 ਗੁਰੂ ਘਰ ਦਾ ਨੰਬਰ ਹੈ। ਅੱਜ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਤਾਪਮਾਨ ਇਸ ਸਮੇਂ 1 ਡਿਗਰੀ ਸੈਲਸੀਅਸ ਦੇ ਕਰੀਬ ਹੈ, ਅੱਗੇ ਚੱਲ ਕੇ 6 ਤੋਂ 7 ਡਿਗਰੀ ਸੈਲਸੀਅਸ ਦੇ ਕਰੀਬ ਹੋਵੇਗਾ ਔਰ ਬਾਅਦ ਦੁਪਹਿਰ 1 ਤੋਂ 2 ਵਜੇ ਦੇ ਕਰੀਬ ਬਾਰਿਸ਼ ਹੋਣੀ ਸ਼ੁਰੂ ਹੋ ਜਾਵੇਗੀ। ਹੁਣ ਧੁੱਪ ਨਿਕਲੀ ਹੋਈ ਹੈ ਔਰ 10 ਵਜੇ ਤੱਕ ਇਹ ਧੁੱਪ ਨਿਕਲੀ ਰਹੇਗੀ, ਉਸ ਤੋਂ ਬਾਅਦ ਫਿਰ ਬੱਦਲਬਾਜ਼ੀ ਅਤੇ ਫਿਰ ਰਾਤ ਨੂੰ ਬਾਰਿਸ਼ ਹੋਵੇਗੀ, ਫਿਰ ਰਾਤ ਨੂੰ ਜਾ ਕੇ ਅਸਮਾਨ ਸਾਫ਼ ਹੋ ਜਾਵੇਗਾ ਅਤੇ ਕੱਲ੍ਹ ਨੂੰ ਫਿਰ ਕੁਝ ਬੱਦਲ ਅਤੇ ਕੁਝ ਧੁੱਪ ਰਹੇਗੀ। ਕੱਲ੍ਹ ਨੂੰ ਤਾਪਮਾਨ ਘੱਟ ਤੋਂ ਘੱਟ -4 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ ਅਤੇ ਵੀਰਵਾਰ ਨੂੰ ਘੱਟ ਤੋਂ ਘੱਟ ਤਾਪਮਾਨ -3, ਫਿਰ ਸ਼ੁੱਕਰਵਾਰ ਨੂੰ -2 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਹੈ। ਸੋ ਕਾਫ਼ੀ ਦਿਨਾਂ ਬਾਅਦ ਫਿਰ ਤਾਪਮਾਨ ਜਿਹੜਾ ਮਾਈਨਸ ਦੇ ਵਿੱਚ ਜਾ ਰਿਹਾ ਹੈ ਔਰ ਕਿਤੇ ਕਿਤੇ ਅੱਜ ਅੰਟਾਰੀਓ ਦੇ ਕੁਝ ਹਿੱਸਿਆਂ ਦੇ ਵਿੱਚ ਥੋੜ੍ਹੀ ਬਹੁਤੀ ਬਰਫ਼ ਪੈਣ ਦੀ ਵੀ ਸੰਭਾਵਨਾ ਹੈ ਔਰ ਹੁਣ ਹਵਾ ਇਸ ਸਮੇਂ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗਦੀ ਹੈ, ਜਿਹਦੇ ਕਰਕੇ ਤਾਪਮਾਨ ਇਸ ਸਮੇਂ -4 ਡਿਗਰੀ ਸੈਲਸੀਅਸ ਦੇ ਕਰੀਬ ਮਹਿਸੂਸ ਹੋ ਰਿਹਾ ਹੈ। ਪ੍ਰੋਗਰਾਮ ਖੁਰਸਾਰ ਤੋਂ ਪਹਿਲਾਂ ਤੁਸੀਂ ਕੁਲਵਿੰਦਰ ਸ਼ੀਨਾ ਜੀ ਨੂੰ ਸੁਣਿਆ, 7 ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਦੇ ਨੇ ਔਰ 8 ਤੋਂ 10 ਸਾਡੀ ਵਾਰੀ ਆਉਂਦੀ ਹੈ ਰੇਡੀਓ ਖਬਰਸਾਰ ਦੀ ਔਰ 10 ਤੋਂ 12 ਜਦੋਂ ਵਿੱਚ ਸਵਾਲ, 12 ਤੋਂ 1 ਮਹਿਕ ਰੇਡੀਓ, 1 ਤੋਂ 2 ਰੌਣਕ ਪੰਜਾਬ ਦੀ, 2 ਤੋਂ 3 ਨਗਾਰਾ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਸਾਜ਼ੋ ਆਵਾਜ਼ ਦੇਰ ਸ਼ਾਮ ਤੱਕ ਤੁਸੀਂ 770 ਦੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹਿੰਦੇ ਹੋ। ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਹੁੰਦੇ ਨੇ ਹੋਮ ਲਾਈਫ ਯੂਨੀਵਰਸਿਟੀ ਤੋਂ ਗਰਚਾ ਬ੍ਰਦਰਸ। ਹੋਮ ਲਾਈਫ ਯੂਨੀਵਰਸਿਟੀ 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੀ ਹੈ। ਹੈੱਡ ਆਫਿਸ ਇਹਨਾਂ ਦਾ ਹੈ ਬ੍ਰੈਮਲੀ ਐਂਡ ਮੇਫੀਲਡ ਏਰੀਆ ਦੇ ਵਿੱਚ ਔਰ ਤੁਸੀਂ ਉੱਥੇ ਜਾਓਗੇ ਵੱਡੇ ਪਲਾਜ਼ ਦੇ ਵਿੱਚ ਤਾਂ ਤੁਸੀਂ ਹੋਮ ਲਾਈਫ ਯੂਨੀਵਰਸਿਟੀ ਦਾ ਵੱਡਾ ਸਾਈਨ ਵੀ ਦੇਖੋਗੇ, ਕਾਰਪੋਰੇਟ ਆਫਿਸ, ਵੱਡਾ ਆਫਿਸ ਔਰ 600 ਏਜੰਟਸ ਦੀ ਟੀਮ ਜਿਹੜੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਔਰ ਇਸ ਸਮੇਂ ਏਜੰਟਸ ਨੂੰ ਹਾਇਰ ਕਰ ਰਹੇ ਨੇ ਔਰ ਨਵੇਂ ਏਜੰਟਸ ਤੁਸੀਂ ਬਣਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਲਵੋ। 905-913-8500 ਇਹਨਾਂ ਨੰਬਰ ਹੈ, 9059138500 ਇਹਨਾਂ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ, ਜੁਆਇਨ ਕਰਨਾ ਹੈ ਹੋਮ ਲਾਈਫ ਯੂਨੀਵਰਸਿਟੀ ਨੂੰ। ਹੋਮ ਲਾਈਫ ਯੂਨੀਵਰਸਿਟੀ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ ਅਤੇ ਨਾਲ ਹੀ ਹੋਮ ਲਾਈਫ ਯੂਨੀਵਰਸਿਟੀ ਤੋਂ ਅਜੀਤ ਕਰਚਰੀ ਦਾ ਗੁੱਡ ਮਾਰਨਿੰਗ ਦਾ ਮੈਸੇਜ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੋ ਅੱਜ ਦਾ ਜੋ ਗੁੱਡ ਮਾਰਨਿੰਗ ਦਾ ਉਹਨਾਂ ਦਾ ਮੈਸੇਜ ਹੈ ਕਿ ਦ ਰਿਚੈਸਟ ਵੈਲਥ ਇਜ਼ ਵਿਜ਼ਡਮ, ਦ ਸਟਰੋਂਗੈਸਟ ਵੈਪਨ ਇਜ਼ ਪੇਸ਼ੈਂਸ, ਦ ਬੈਸਟ ਸਿਕਿਉਰਿਟੀ ਇਜ਼ ਫੇਥ, ਦ ਗ੍ਰੇਟੈਸਟ ਟੋਨਿਕ ਇਜ਼ ਲਾਫਟਰ ਐਂਡ ਸਰਪ੍ਰਾਈਜ਼ਿੰਗਲੀ ਆਲ ਆਰ ਫਰੀ। ਸੋ ਸਭ ਤੋਂ ਵਧੀਆ ਦੌਲਤ ਤੁਹਾਡੀ ਸਿਆਣਪ, ਅਮੀਰ ਅਤੇ ਸਭ ਤੋਂ ਵਧੀਆ ਹਥਿਆਰ ਤੁਹਾਡਾ, ਤੁਹਾਡੀ ਪੇਸ਼ੈਂਸ, ਤੁਹਾਡੀ ਸਹਿਣਸ਼ੀਲਤਾ ਅਤੇ ਸਭ ਤੋਂ ਬੈਸਟ ਸਿਕਿਉਰਿਟੀ ਤੁਹਾਡੀ, ਤੁਹਾਡਾ ਫੇਥ, ਤੁਹਾਡਾ ਵਿਸ਼ਵਾਸ ਅਤੇ ਸਭ ਤੋਂ ਵਧੀਆ ਤੰਦਰੁਸਤ ਰੱਖਣ ਦੇ ਲਈ ਤੁਹਾਨੂੰ ਤੁਹਾਡੇ ਲਈ ਟੋਨਿਕ ਹੈ ਜਿਹੜਾ ਉਹ ਹੈ ਹੱਸਣਾ, ਲਾਫਟਰਸ, ਖੁੱਲ੍ਹ ਕੇ ਹੱਸਣਾ, ਦੋਸਤਾਂ ਮਿੱਤਰਾਂ 'ਚ ਬੈਠ ਕੇ ਹੱਸਣਾ ਅਤੇ ਇਹ ਸਾਰੇ ਦੇ ਸਾਰੇ ਫਰੀ ਨੇ, ਮੁਫਤ ਨੇ ਇਹ ਸਾਰੇ ਦੇ ਸਾਰੇ ਅਤੇ ਤੁਸੀਂ ਇਸ ਨੂੰ ਮੁਫਤ ਗ੍ਰਹਿਣ ਕਰ ਸਕਦੇ ਹੋ, ਜਿਹੜੀਆਂ ਸਭ ਤੋਂ ਇਹ ਮਹਾਨ ਚੀਜ਼ਾਂ ਨੇ ਤੁਹਾਡੇ ਲਈ, ਇਹ ਸਾਰੀਆਂ ਮੁਫਤ ਨੇ। ਤੁਹਾਡੀ ਸਿਆਣਪ, ਤੁਹਾਡੀ ਸਹਿਣਸ਼ੀਲਤਾ, ਤੁਹਾਡਾ ਵਿਸ਼ਵਾਸ, ਹੱਸਣਾ, ਤੁਸੀਂ ਕਿਹੋ ਜਿਹੇ ਆਪਣੇ ਆਸ ਪਾਸ ਲੋਕਾਂ 'ਚ ਬੈਠਦੇ ਹੋ, ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਕਿਹੋ ਜਿਹੇ ਟੌਪਿਕ ਚੁਣਦੇ ਹੋ ਅਤੇ ਫਿਰ ਉਹਨਾਂ ਦੇ ਉੱਤੇ ਤੁਸੀਂ ਕਿਹੋ ਜਿਹੇ ਖਿਆਲਾਤ ਪੇਸ਼ ਕਰਦੇ ਹੋ। ਅਸਲ 'ਚ ਜਿਹੜੇ ਖਿਆਲਾਤ ਜਦੋਂ ਉਤਪੰਨ ਹੁੰਦੇ ਨੇ ਉਹੀ ਉੱਥੋਂ ਹੀ ਬੀਜ ਦਾ ਮੁੱਢ ਬੱਝਿਆ ਜਾਂਦਾ। ਪਹਿਲਾਂ ਜੋ ਖਿਆਲ ਆਉਂਦੇ ਨੇ ਫਿਰ ਅਸੀਂ ਉਹਨਾਂ ਨੂੰ ਆਪਣੇ ਅੰਦਰ ਪਣਪਣ ਦਿੰਦੇ ਹਾਂ ਅਤੇ ਫਿਰ ਉਹਨੂੰ ਆਪਣੀ ਜ਼ਬਾਨ ਦੇ ਉੱਤੇ ਲੈ ਕੇ ਆਉਂਦੇ ਹਾਂ, ਫਿਰ ਲੋਕਾਂ ਦੇ ਨਾਲ ਸ਼ੇਅਰ ਕਰਦੇ ਹਾਂ, 1 ਤੋਂ 2, 2 ਤੋਂ 3 ਤੱਕ ਸ਼ੇਅਰ ਹੁੰਦਾ ਹੈ। ਸੋ ਖਿਆਲ ਦਾ ਆਉਣਾ ਹੀ ਬੀਜ ਦੀ ਸ਼ੁਰੂਆਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਹੱਥ ਹੁੰਦਾ ਕਿ ਤੁਸੀਂ ਗੱਲ ਨੂੰ ਕਿੱਧਰ ਲੈ ਜਾਣਾ ਅਤੇ ਲੋਕਾਂ ਨੇ ਇਸ ਗੱਲ ਨੂੰ ਕਿੱਧਰ ਲੈ ਜਾਣਾ। ਸੋ ਇਹ ਜੋ ਵੀ ਹੈ ਇਹ ਸਭ ਕੁਝ ਫਰੀ ਹੈ, ਜਿਹੜੀਆਂ ਇਹ ਮਹਾਨ ਚੀਜ਼ਾਂ ਨੇ। ਸੋ ਇਸ ਹੀ ਮੈਸੇਜ ਦੇ ਨਾਲ ਹੋਮ ਲਾਈਫ ਯੂਨੀਵਰਸਿਟੀ ਦੇ ਸਾਰੇ ਏਜੰਟਸ ਨੂੰ, ਸਾਡੀ ਟੀਮ ਵੱਲੋਂ, ਸਾਡੇ ਲਿਸਨਰਸ ਵੱਲੋਂ ਗੁੱਡ ਮਾਰਨਿੰਗ ਅਤੇ ਹੋਮ ਲਾਈਫ ਯੂਨੀਵਰਸਿਟੀ ਦੇ ਬਿਹਾਫ ਦੇ ਉੱਤੇ ਉਹਨਾਂ ਦੀ ਭੇਜੀ ਗੁੱਡ ਮਾਰਨਿੰਗ ਦਾ ਸੰਦੇਸ਼ ਅਤੇ ਗੁੱਡ ਮਾਰਨਿੰਗ ਤੁਹਾਡੇ ਨਾਲ ਅਸੀਂ ਸਾਂਝੀ ਕਰ ਚੁੱਕੇ ਹਾਂ। ਪ੍ਰੋਗਰਾਮ ਖਬਰਸਾਰ ਨੂੰ ਸਿਮਰਨ ਸੈਣੀ ਵੀ ਸਪੋਂਸਰ ਕਰਦੇ ਨੇ। ਇਹਨਾਂ ਦਾ ਨੰਬਰ ਹੈ 416-994-7272 ਦੇ ਉੱਤੇ ਸਿਮਰਨ ਸੈਣੀ ਹੁਣਾਂ ਨਾਲ ਸੰਪਰਕ ਕਰ ਲੈਣਾ। ਸੋ ਵੀਕਐਂਡ, ਲੌਂਗ ਵੀਕਐਂਡ ਬੀਤਿਆ, ਲੌਂਗ ਵੀਕਐਂਡ ਦੇ ਉੱਤੇ ਜਿੱਥੇ ਤੁਸੀਂ ਈਸਟਰ ਸੰਡੇ, ਮੰਡੇ, ਫਰਾਈਡੇ ਇਹ ਸਾਰਾ ਲੌਂਗ ਵੀਕਐਂਡ ਈਸਟਰ ਨੂੰ ਲੋਕਾਂ ਨੇ ਮਨਾਇਆ ਅਤੇ ਉਸਦੇ ਨਾਲ ਨਾਲ ਸਾਡਾ ਆਪਣਾ ਖਾਲਸਾ ਜੀ ਦਾ ਸਾਜਨਾ ਦਿਵਸ, ਵਿਸਾਖੀ ਦਾ ਜਿਹੜਾ ਤਿਉਹਾਰ ਹੈ ਉਹ ਵੀ ਬੀਤ ਕੇ ਗਿਆ ਆ, ਅਤੇ ਨਾਲ ਦੀ ਨਾਲ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ ਅੱਜ, ਔਰ ਇਹ ਸਾਰੇ ਕਾਸੇ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਦੁਨੀਆ ਦੇ ਉੱਤੇ ਇਸ ਵਾਰ ਇਹ ਇੱਕ ਵਿਲੱਖਣ ਜਿਹੜਾ ਵੀਕਐਂਡ ਸੀ ਜਿੱਥੇ ਦੁਨੀਆ ਦੇ ਵੱਡੇ ਜਿਹੜੇ ਤਿਉਹਾਰ ਉਹ ਇਕੱਲੇ ਇਕੱਲੇ ਲੋਕਾਂ ਨੂੰ ਮਨਾਉਣੇ ਪਏ। ਸੋ ਇਹਦੇ ਬਾਰੇ 'ਚ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਲੇਕਿਨ ਉਸ ਤੋਂ ਪਹਿਲਾਂ ਆਪਾਂ ਇੱਕ ਗੀਤ ਸੁਣ ਲਈਏ, ਅਤੇ ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਗੁਰਪ੍ਰੀਤ ਪੁਰਬਾ। ਗੁਰਪ੍ਰੀਤ ਪੁਰਬਾ ਜੀ ਆਪਾਂ ਗੱਲਬਾਤ ਕਰਾਂਗੇ ਕੋਵਿਡ 19 ਦੇ ਬਾਰੇ ਦੇ ਵਿੱਚ, ਕੁਝ ਸਪੋਰਟਸ ਦੇ ਬਾਰੇ ਦੇ ਵਿੱਚ, ਸਪੋਰਟਸ ਦੀਆਂ ਖਬਰਾਂ ਨੇ, ਅਤੇ ਬ੍ਰੈਂਪਟਨ ਤੋਂ ਵੀ ਇੱਕ ਸਪੋਰਟਸ ਦੀ ਖਬਰ ਹੈ ਕ੍ਰਿਕਟ ਦੀ ਟੀਮ ਦੀ, ਅਤੇ ਉਹਦਾ ਡਿਟੇਲ ਵੀ ਤੁਹਾਡੇ ਨਾਲ ਸਾਂਝਾ ਕਰਨਗੇ। ਉਹਨਾਂ ਨੂੰ ਵੀ ਵੱਡੇ ਇਨਾਮ ਮਿਲੇ ਨੇ, ਅਤੇ ਇਹਤੋਂ ਇਲਾਵਾ ਹੋਰ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਆ ਜਿਹੜੀ ਅਸੀਂ ਮਾਰਾਂਗੇ। ਅਤੇ ਇਹਦੇ ਨਾਲ ਨਾਲ ਅਸੀਂ ਦੱਸ ਦਈਏ ਕਿ ਕੱਲ੍ਹ ਨੂੰ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ ਫੰਡ ਰੇਜ਼ ਹੋਵੇਗਾ। ਜੇ ਤੁਹਾਨੂੰ ਯਾਦ ਹੋਵੇ, ਪਿਛਲੇ 2 ਸਾਲ ਤੋਂ ਲਗਾਤਾਰ ਅਸੀਂ ਗੁਰੂ ਗੋਬਿੰਦ ਸਿੰਘ ਚੱਲਣ ਫਾਊਂਡੇਸ਼ਨ ਦੇ ਲਈ ਫੰਡ ਰੇਜ਼ ਕਰਦੇ ਆ ਰਹੇ ਹਾਂ। ਇਸ ਵਾਰ ਫਾਊਂਡੇਸ਼ਨ ਵੱਲੋਂ ਜਿਹੜਾ ਆਪਣਾ ਮੈਰਾਥੋਨ ਰੱਖਿਆ ਗਿਆ ਸੀਗਾ ਉਹ ਰੱਦ ਕਰ ਦਿੱਤਾ ਗਿਆ, ਅਤੇ ਇਸ ਵਾਰ ਜੋ ਉਹਨਾਂ ਵੱਲੋਂ ਫੰਡ ਰੇਜ਼ ਕੀਤਾ ਜਾ ਰਿਹਾ ਖਾਲਸਾ ਏਡ ਦੇ ਲਈ ਕੀਤਾ ਜਾ ਰਿਹਾ, ਖਾਲਸਾ ਏਡ ਵੱਲੋਂ ਫੂਡ ਸੇਵਾ ਜਿਹੜੀ ਉਹ ਚੱਲ ਰਹੀ ਹੈ 57 ਬੈਂਕਟ ਹਾਲ ਦੇ ਵਿੱਚ, ਵੈਲ ਔਰਗੇਨਾਈਜ਼ਡ, ਵੈਲ ਸਾਰਾ ਕੁਛ ਉਹਨਾਂ ਦੀ ਸੈਟਅਪ ਕੀਤੀ ਹੋਈ ਹੈ। ਔਰ ਖੁਸ਼ੀ ਹੁੰਦੀ ਹੈ ਕਿ ਇਸ ਸਮੇਂ ਦੁਨੀਆ ਭਰ ਦੇ ਵੱਡੇ ਵੱਡੇ ਲੀਡਰਾਂ ਵੱਲੋਂ ਵੀ ਜਿੱਥੇ ਖਾਲਸਾ ਸਾਜਨਾ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ ਹੈ, ਉੱਥੇ ਸਾਡੀ ਲੰਗਰ ਪ੍ਰਥਾ ਦੀ ਵੀ ਸਿਫਤ ਹੈ ਉਹ ਕੀਤੀ ਗਈ ਹੈ। ਸੋ ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਤੋਂ ਜਿਹੜਾ ਫੰਡ ਰੇਜ਼ਿੰਗ ਦਾ ਦਿਨ ਹੈ, ਸਭ ਨੂੰ ਮੈਂ ਕਹਾਂਗਾ ਕੁਛ ਨਾ ਕੁਛ ਦਿਲ ਫੁੱਲ ਜ਼ਰੂਰ ਤੁਸੀਂ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਪ੍ਰਮੁੱਖ ਅਵਸਰ ਦੇ ਵਿੱਚ 9:30 ਇੱਕ ਅੱਜ ਵੱਡੀ ਇੰਟਰਵਿਊ ਹੋਵੇਗੀ, ਔਰ ਇਸ ਇੰਟਰਵਿਊ ਦੇ ਵਿੱਚ ਮੈਟ ਜੈਨਰੋਕਸ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਐਡਮਿੰਟਨ ਤੋਂ, ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਉਠਾਇਆ ਕਿ ਭਾਈ ਕਰੋਨਾ ਵਾਇਰਸ ਆ ਰਿਹਾ, ਤੁਸੀਂ ਚੁੱਪ ਕਰਕੇ ਬੈਠੇ ਹੋ ਅਤੇ ਤੁਸੀਂ ਰੈਡੀ ਹੋ ਕਿ ਨਹੀਂ ਰੈਡੀ, ਅਤੇ ਫਿਰ ਉਹਨਾਂ ਨੇ ਮਸਲਾ ਠੋਕ ਕੇ ਆਪਣੀ ਹੈਲਥ ਕਮੇਟੀ ਦੇ ਵਿੱਚ ਉਠਾਇਆ, ਕਿਉਂਕਿ ਹੀ ਇਜ਼ ਦਾ ਵਾਈਸ ਚੇਅਰ ਆਫ ਦਾ ਹੈਲਥ ਕਮੇਟੀ। ਪਰ ਹੈਲਥ ਕਮੇਟੀ ਵਾਲੇ ਵੀ ਕਹਿੰਦੇ ਸੀਗੇ ਨਹੀਂ ਠੀਕ ਠਾਕ ਆ ਸਭ ਕੁਛ, ਡੋਂਟ ਵਰੀ ਅਸੀਂ ਤਿਆਰ ਹੈ। ਪਰ ਕੀ ਵਾਕਿਆ ਹੀ ਕੈਨੇਡਾ ਰੈਡੀ ਸੀ? ਕੀ ਸਮੇਂ ਸਿਰ ਕੈਨੇਡਾ ਨੇ ਐਕਟ ਕੀਤਾ? ਇਹ ਮੇਰਾ ਵੱਡਾ ਸਵਾਲ ਹੈ। ਔਰ ਸਾਡੇ ਇੱਥੋਂ ਇਸ ਹੈਲਥ ਕਮੇਟੀ ਦੇ ਵਿੱਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਜੀ ਨੇ ਕੀ ਉਹਨਾਂ ਦਾ ਇਸ ਜਿਹੜੇ ਅਸੀਂ ਮਿਨਟ ਦੇਖਦੇ ਹਾਂ ਉਸ ਦੇ ਵਿੱਚ ਉਹਨਾਂ ਦਾ ਕੀ ਜਵਾਬ ਸੀਗਾ, ਔਰ ਉਹਨਾਂ ਨੇ ਜਿਹੜੀਆਂ ਵੋਟਾਂ ਕੀਤੀਆਂ ਨੇ ਕਿ ਕੀ ਸਾਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ, ਕਿ ਕੀ ਜਿਹੜੇ ਜਿਹੜੇ ਹੁਣ ਤੱਕ ਕੰਮ ਕੀਤੇ ਗਏ ਨੇ ਉਹ ਸਾਨੂੰ ਜਨਤਕ ਕਰ ਦੇਣੇ ਚਾਹੀਦੇ ਨੇ, ਕੀ ਜਨਤਾ ਨੂੰ ਇਸ ਪ੍ਰਤੀ ਅਵੇਅਰ ਕਰ ਦੇਣਾ ਚਾਹੀਦਾ। ਜਨਵਰੀ ਦੀ ਇਸ 25 ਤਰੀਕ ਨੂੰ ਪਾਰਲੀਮੈਂਟ ਦੇ ਵਿੱਚ 27 ਜਨਵਰੀ ਨੂੰ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਫਸਟ ਟਾਈਮ ਕਰੋਨਾ ਵਾਇਰਸ ਦਾ ਜਿਹੜਾ ਸ਼ਬਦ ਹੈ ਉਹ ਯੂਜ਼ ਕੀਤਾ ਗਿਆ, ਅਤੇ ਪੁੱਛਿਆ ਗਿਆ ਰੂਲਿੰਗ ਪਾਰਟੀ ਨੂੰ ਕਿ ਕੀ ਤੁਸੀਂ ਰੈਡੀ ਹੋ, ਉਹਦੇ ਲਈ ਕੀ ਟਾਲਮ ਟੋਲੇ ਕੀਤੇ ਗਏ, ਉਹਦਾ ਡਿਟੇਲ ਅਤੇ ਟਾਈਮਲਾਈਨਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਤਾਂ ਫਿਰ ਆਓ ਥੋੜ੍ਹਾ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰੀਏ, ਖਾਲਸਾ ਸਾਜਨਾ ਦਿਵਸ ਨੂੰ ਯਾਦ ਕਰੀਏ, ਅਤੇ ਉਸ ਤੋਂ ਬਾਅਦ ਫਿਰ ਗੁਰਪ੍ਰੀਤ ਪੁਰਬਾ ਜੀ ਬਾਕੀ ਤੁਹਾਡੇ ਲਈ ਜਿਹੜਾ ਵਾਇਰਸ ਨੂੰ ਅਪਡੇਟ ਕਰਨਗੇ ਕਿ ਉਹਨਾਂ ਦੇ ਨੰਬਰਸ ਨੂੰ ਅਪਡੇਟ ਕਰਨਗੇ।
ਕੰਡਿਆਂ ਦਾ ਚੁਣ ਲਿਆ ਰਾਸੀ, ਕਰਕੇ ਮੁਸ਼ਕਤਾਂ ਵੀ ਚੱਲ ਕੇ ਮੁਸੀਬਤਾਂ ਵੀ ਕਦੇ ਨਹੀਂ ਜੋ ਹਾਰੇ। ਗੁਰੂ ਗੋਬਿੰਦ ਜੀ ਪਿਆਰੇ, ਗੁਰੂ ਗੋਬਿੰਦ ਜੀ ਪਿਆਰੇ, ਗੁਰੂ ਗੋਬਿੰਦ ਜੀ ਪਿਆਰੇ, ਗੁਰੂ ਗੋਬਿੰਦ ਜੀ ਪਿਆਰੇ। ਬਾਤ ਕੋਲੋਂ ਮਨ ਜਿਨ੍ਹਾਂ ਦਾ ਹੈ ਦੂਰ ਸੀ ਦਿੱਤਾ ਇੱਜ਼ਤਾਂ ਦੀ ਰਾਖੀ ਦਾ ਇਹੋ ਜਿਹੇ ਗੁਰਾਂ ਤੋਂ ਮੈਂ ਜਾਵਾਂ ਵਾਰੇ ਵਾਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਦਿੱਤਾ ਨਾਮ ਪਿੱਛੇ ਸਾਨੂੰ ਸਿੰਘ ਦਾ ਹੈ ਪੀਰਾਏ ਕੋਟੀ ਜਹੇ ਪਾਪੀ ਜਿਨਾ ਤਾਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ
ਫੈਲਣ ਤੋਂ ਰੋਕੋ ਕੋਵਿਡ 19 ਜਾਨਲੇਵਾ ਹੋ ਸਕਦੀ ਹੈ ਹੁਣੇ ਕਿੱਤਾ ਅਮਲ ਜੀਵਨ ਬਚਾ ਸਕਦਾ ਹੈ ਕੋਵਿਡ 19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ ਘਰ ਰਹਿਣ ਨਾਲ ਸਾਡਾ ਪਰਿਵਾਰ ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ ਆਪਣਾ ਫਰਜ਼ ਨਿਭਾਓ ਘਰ ਰਹੋ ਜਾਣਕਾਰੀ ਲਈ ontario.ca/coronavirus ਉੱਤੇ ਜਾਓ ਅੰਟੈਰੀਓ ਸਰਕਾਰ ਦੁਆਰਾ ਜਾਰੀ
ਰੀਅਲ ਮੌਰਗੇਜ ਐਸੋਸੀਏਟਸ ਦੇ ਨਾਲ ਕੰਮ ਕਰਦੇ ਸੋਨੀਆ ਢਿੱਲੋਂ ਕੀ ਤੁਸੀਂ ਫਰਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਪ੍ਰਾਈਵੇਟ ਮੌਰਗੇਜ ਲੈਣਾ ਚਾਹੁੰਦੇ ਹੋ ਕੀ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਫਿਰ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ ਜਾਂ ਤੁਸੀਂ ਬੈਂਕਰਪਸੀ ਕੀਤੀ ਹੈ ਜਾਂ ਫਿਰ ਨਵੇਂ ਕੈਨੇਡਾ ਦੇ ਵਿੱਚ ਆਏ ਹੋ ਤੇ ਤੁਹਾਨੂੰ ਮੌਰਗੇਜ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਕੀ ਤੁਹਾਨੂੰ ਪ੍ਰਾਈਵੇਟ ਸੈਕਿੰਡ ਮੌਰਗੇਜ ਪ੍ਰਾਪਰਟੀ ਦੇ ਉੱਤੇ ਜਾਂ ਫਿਰ ਲੋਨ ਪ੍ਰਾਪਰਟੀ ਦੇ ਉੱਤੇ ਚਾਹੀਦਾ ਹੈ ਜਿਸ ਦੇ ਵਿੱਚ ਕੋਈ ਕ੍ਰੈਡਿਟ ਚੈੱਕ ਕੋਈ ਇਨਕਮ ਤੇ ਕੋਈ ਐਪਲੀਕੇਸ਼ਨ ਨਹੀਂ ਕੀਤੀ ਜਾਂਦੀ ਸੋਨੀਆ ਢਿੱਲੋਂ ਬਹੁਤ ਸਾਰੇ ਬੈਂਕਸ ਅਤੇ ਪ੍ਰਾਈਵੇਟ ਲੈਂਡਰਸ ਨਾਲ ਕੰਮ ਕਰਦੇ ਹੋਣ ਕਰਕੇ ਤੁਹਾਨੂੰ ਘੱਟ ਤੋਂ ਘੱਟ ਰੇਟ ਦਵਾਉਣਗੇ ਜੇ ਤੁਹਾਨੂੰ ਬੈਂਕ ਕਰ ਦਿੰਦੀ ਹੈ ਨਾ ਤਾਂ ਸੋਨੀਆ ਢਿੱਲੋਂ ਕਰਨਗੇ ਹਾਂ ਇੱਕ ਹੀ ਨਾਮ ਯਾਦ ਰੱਖੋ ਸੋਨੀਆ ਢਿੱਲੋਂ ਨੰਬਰ 647-308-1255
ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ ਹਮੇਸ਼ਾ ਇੱਕੋ ਨੰਬਰ ਯਾਦ ਰੱਖੋ 6475014385 ਯਾਨੀ 647-501-4385 ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ ਯੂਨਿਟ ਨੰਬਰ 102 ਬ੍ਰੈਂਪਟਨ ਦੇ ਵਿੱਚ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ
HSPA Tax Services ਇਹ ਤੁਹਾਨੂੰ ਹਰ ਤਰ੍ਹਾਂ ਦੀਆਂ ਟੈਕਸ ਰਿਲੇਟਡ ਸੇਵਾਵਾਂ ਦਿੰਦੇ ਹਨ ਜਿਵੇਂ ਪਰਸਨਲ ਕਾਰਪੋਰੇਸ਼ਨ ਟੈਕਸ ਅਕਾਊਂਟਿੰਗ ਬੁੱਕ ਕੀਪਿੰਗ ਬਿਜ਼ਨਸ ਰਜਿਸਟ੍ਰੇਸ਼ਨ HST WSIB ਪੇਰੋਲ ਫਾਈਨੈਂਸ਼ੀਅਲ ਸਟੇਟਮੈਂਟਸ ਆਡਿਟਸ ਮਾਰਗੇਜਸ ਜਾਂ ਫਿਰ ਲੋਨਸ ਅੱਜ ਹੀ ਕਾਲ ਕਰੋ ਪ੍ਰਭਜੋਤ ਕੌਰ ਜੀ ਨੂੰ 647-720-5578 ਜੀ ਹਾਂ 6477205278 ਜਾਂ ਫਿਰ ਪਹੁੰਚੋ 100 Maritime Ontario Boulevard Unit 77 Brampton
ਮੌਰਗੇਜ ਲੋਨ ਲਈ Paramjeet Singh, Paramjeet Singh, Paramjeet Singh.
First, second mortgage, equity takeout, refinancing, residential to commercial debt consolidation.
New immigrants, self-employed, private mortgage, bankruptcy, bad credit or no credit, with no income verification.
Mortgage di duniya da parose wala naam.
Paramjeet Singh Patia. Call karo 647-982-3313. Call 647-982-3313.
Mortgage loan lai aur car mortgage.
ਪ੍ਰੋਗਰਾਮ ਖਬਰ ਸਾਹਿਬ ਸਵੇਰੇ 8 ਤੋਂ 10 ਮੇਰਾ ਗੁਰਪ੍ਰੀਤ ਪ੍ਰੋਵਾ ਜੀ ਇਸ ਸਮੇਂ ਜੁੜ ਚੁੱਕੇ ਨੇ ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਧੰਨਵਾਦ ਜਗਦੀਸ਼ ਜੀ ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ ਵੈਰੀ ਗੁੱਡ ਮਾਰਨਿੰਗ
ਪੋਜ਼ਿਟਿਵ ਨਿਊਜ਼ ਤੋਂ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਤਾਂ ਸਭ ਤੋਂ ਸਪੋਰਟਸ ਦੇ ਵਿੱਚ
ਤਾਇਵਾਨ ਤੋਂ ਤਾਂ ਡਰ ਲੱਗਦਾ ਹੈ ਕੋਈ ਪੋਜ਼ਿਟਿਵ ਨਾ ਹੋ ਜਾਵੇ
ਨਹੀਂ ਪੋਜ਼ਿਟਿਵ ਨਿਊਜ਼ ਹੈ ਜੀ ਪੋਜ਼ਿਟਿਵ ਟੈਸਟ ਰਿਜ਼ਲਟ ਨਹੀਂ ਆਇਆ ਤਾਇਵਾਨ ਦੇ ਵਿੱਚ ਹੈ ਜੀ ਬੇਸਬਾਲ ਤੇ ਸੌਕਰ ਦਾ ਜਿਹੜਾ ਸੀਜ਼ਨ ਹੈ ਜੀ ਦੁਬਾਰਾ ਸ਼ੁਰੂ ਹੋ ਗਿਆ ਔਰ ਉੱਥੇ ਲਾਈਵ ਐਕਸ਼ਨ ਜਿਹੜਾ ਹੈ ਜੀ ਘਰੇ ਬੈਠੇ ਫੈਨਸ ਨੂੰ ਦੇਖਣ ਨੂੰ ਮਿਲੇਗਾ ਹਾਲੇ ਸਟੇਡੀਅਮ ਦੇ ਵਿੱਚ ਜਿਹੜੇ ਨੇ ਲੋਕ ਜਾ ਕੇ ਮੈਚ ਨਹੀਂ ਦੇਖ ਸਕਣਗੇ ਪਰ ਇਹ ਇੱਕ ਚੰਗੀ ਖਬਰ ਹੈ ਜੀ ਤਾਇਵਾਨ ਦੇ ਵਿੱਚ ਜਿਹੜੇ ਨੇ ਮੈਚਸ ਲਾਈਵ ਬੇਸਬਾਲ ਤੇ ਸੌਕਰ ਦਾ ਸੀਜ਼ਨ ਸ਼ੁਰੂ ਹੋਣਾ ਔਰ ਤਾਇਵਾਨ ਦੀ ਜਿੱਥੇ ਆਪਾਂ ਗੱਲ ਕਰਨ ਲੱਗੇ ਭਾਜੀ ਉੱਥੇ ਹਲੇ ਵੀ 400 ਤੋਂ ਘੱਟ ਕੇਸ ਨੇ ਔਰ ਸਿਰਫ 6 ਡੈਥਸ ਹੋਈਆਂ ਨੇ ਪਾਪੂਲੇਸ਼ਨ ਜਦਕਿ ਉਹਨਾਂ ਦੀ ਵੀ 24 ਮਿਲੀਅਨ ਦੇ ਕਰੀਬ ਹੈ ਤਕਰੀਬਨ ਆਸਟ੍ਰੇਲੀਆ ਜਿੰਨੀ ਪਾਪੂਲੇਸ਼ਨ ਹੈ ਔਰ ਸਲਿਊਟ ਬਣਦਾ ਜੀ ਛੋਟੀ ਕੰਟਰੀ ਨੇ ਤਾਇਵਾਨ ਨੂੰ ਉਹਨਾਂ ਦੇ ਹੈਲਥ ਸਿਸਟਮ ਨੂੰ ਉਹਨਾਂ ਦੀ ਪ੍ਰੈਪਰੇਸ਼ਨ ਨੂੰ ਜਿਹੜੇ ਵੀ ਉਹਨਾਂ ਨੇ ਕੰਮ ਕੀਤੇ ਨੇ ਮੇਰਾ ਖਿਆਲ ਜਿਹੜੇ ਉਹਨਾਂ ਨੇ 2003 ਦੇ ਵਿੱਚ ਸਾਰਸ ਤੋਂ ਲੈਸਨ ਲਰਨ ਕੀਤੇ ਨੇ ਜੀ ਉਹ ਉਹਨਾਂ ਨੇ ਇੰਪਲੀਮੈਂਟ ਕੀਤੇ ਨੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇੰਪਲੀਮੈਂਟ ਕੀਤੇ ਨੇ ਕਿਉਂਕਿ ਸਾਰਸ ਦੇ ਟਾਈਮ ਤੇ ਉਹਨਾਂ ਦੇ 1,50,000 ਬੰਦਾ ਕੁਆਰੰਟੀਨ ਕਰਨਾ ਪਿਆ ਸੀ ਔਰ 181 ਡੈਥ ਹੋਈਆਂ ਸੀਗੀਆਂ ਤੇ ਹੁਣ ਇਸ ਵਾਰੀ ਜਿਹੜਾ ਹੈ ਜੀ ਤਕਰੀਬਨ ਨੰਬਰ 396 ਤੇ ਨੇ ਔਰ ਸਿਰਫ 6 ਡੈਥਸ ਹੋਈਆਂ ਨੇ ਸੋ ਤਾਇਵਾਨ ਜੋ ਵੀ ਕਰ ਰਿਹਾ ਜੀ ਜੋ ਵੀ ਹੈਲਥ ਕੇਅਰ ਦੇ ਵਿੱਚ ਜਿਹੜੇ ਵੀ ਉਹ ਸਿਸਟਮ ਨੂੰ ਅਡਾਪਟ ਕੀਤਾ ਉਹਨਾਂ ਨੇ ਮੇਰੇ ਖਿਆਲ ਚ ਉਹਨੂੰ ਦੇਖਣਾ ਚਾਹੀਦਾ ਦੂਸਰੀਆਂ ਵੱਡੀਆਂ ਜਿਹੜੀਆਂ ਕਹਿਣ ਨੂੰ ਆਪਣੀਆਂ ਬਹੁਤ ਵੱਡੀਆਂ ਅੱਗੇ ਨਿਕਲੀਆਂ ਅਗਾਂਹ ਵਧੂ ਕੰਟਰੀਆਂ ਨੇ ਆਈ ਥਿੰਕ ਦੇ ਮਸਟ ਲੁੱਕ ਇਨ ਟੂ ਵਟ ਤਾਇਵਾਨ ਹੈਜ਼ ਡਨ ਔਰ ਉਹਨੂੰ ਫਿਰ ਇੰਪਲੀਮੈਂਟ ਕੀਤਾ ਜਾ ਸਕਦਾ ਔਰ ਜੇਕਰ ਆਪਾਂ ਨੰਬਰਸ ਦੀ ਗੱਲ ਕਰਦੇ ਹਾਂ ਜੀ ਤਾਂ ਯੂਐਸਏ ਵੈਸੇ ਪਹਿਲਾਂ ਟੋਟਲ ਨੰਬਰ ਦੀ ਗੱਲ ਕਰ ਲੈਂਦੇ ਹਾਂ ਜੀ 1,38,840 ਵੈਸੇ ਮੇਰਾ ਖਿਆਲ ਨੰਬਰ ਜਿਹੜਾ ਅਫੀਸ਼ੀਅਲ ਹੈ ਆਪਣੇ ਇੱਥੇ ਅਪਡੇਟ ਨਹੀਂ ਹੋਇਆ ਉਹ 2 ਮਿਲੀਅਨ ਤੋਂ ਉੱਪਰ ਹੋ ਚੁੱਕਿਆ ਜੀ ਸੋ 1,38,840 ਜਿਹੜਾ ਹੈ ਜੀ ਨੰਬਰ ਆ ਰਿਹਾ ਔਰ ਇਹਦੇ ਵਿੱਚੋਂ ਜਿਹੜਾ ਹੈ ਜੀ ਯੂਐਸਏ ਉਹਦੇ ਵਿੱਚ 587,173 ਕੇਸਿਸ ਨੇ ਹੁਣ ਤੱਕ 232 ਨਵੇਂ ਕੇਸਿਸ ਆਏ ਨੇ ਅੱਜ ਦੀ ਜੇਕਰ ਗੱਲ ਕਰ ਰਹੇ ਹਾਂ ਔਰ 23,644 ਜਿਹੜੀਆਂ ਨੇ ਜੀ ਡੈਥ ਹੋ ਚੁੱਕੀਆਂ ਨੇ ਵਿਚ ਇਜ਼ ਆਲਸੋ 4 ਜਿਹੜੇ ਨੰਬਰ ਨੇ ਜੀ ਉਹ ਵੱਧ ਗਏ ਨੇ ਸੋ ਵੈਸੇ ਕੱਲ੍ਹ ਜਿਹੜਾ ਸੀ 700 ਤੋਂ ਘੱਟ ਡੈਥਸ ਹੋਈਆਂ ਸੀਗੀਆਂ ਉਹਨਾਂ ਦੇ ਪਿਛਲੇ ਕਈ ਦਿਨਾਂ ਦੇ ਮੁਕਾਬਲੇ ਸੋ ਜਿਹੜਾ ਹੈ ਜੀ ਡੈਥਸ ਦਾ ਨੰਬਰ ਜਿਹੜਾ ਥੋੜਾ ਜਿਹਾ ਉਹ 700 ਤੋਂ ਘਟਿਆ ਹੈ ਸੋ ਪਹਿਲੀ ਵਾਰੀ ਹੋਇਆ ਪਿਛਲੇ 4-5 ਦਿਨਾਂ ਦੇ ਵਿੱਚ ਕਿ ਡੈਥਸ ਦਾ ਰੇਟ ਜਿਹੜਾ ਹੈ ਜੀ ਉਹ ਥੋੜਾ ਘਟਿਆ ਹੈ ਜੇਕਰ ਸਪੇਨ ਦੀ ਗੱਲ ਕਰਦੇ ਜੀ 1,72,541 ਟੋਟਲ ਕੇਸਿਸ ਨੇ ਨਵੇਂ ਕੇਸਿਸ 2,442 ਕਿਉਂਕਿ ਉਹ 5 ਘੰਟੇ ਆਪਣੇ ਤੋਂ ਅੱਗੇ ਵੀ ਹੈ ਟਾਈਮਿੰਗ ਔਰ ਨਵੀਆਂ ਜਿਹੜੀਆਂ ਡੈਥਸ ਹੋਈਆਂ ਨੇ ਉਹ 300 ਡੈਥ ਉੱਥੇ ਹੋਈਆਂ ਨੇ ਜੀ ਔਰ ਟੋਟਲ ਡੈਥ ਦਾ ਜਿਹੜਾ ਕਾਊਂਟ ਹੈ ਜੀ 18,056 ਤੇ ਪਹੁੰਚ ਗਿਆ ਹੈ ਇਸ ਦੇ ਨਾਲ ਇਟਲੀ ਉੱਥੇ ਟੋਟਲ ਕੇਸਿਸ 1,59,516 ਟੋਟਲ ਡੈਥਸ ਜਿਹੜੀਆਂ ਨੇ ਜੀ 20,465 ਫਰਾਂਸ ਦੇ ਵਿੱਚ ਨੰਬਰ 1,36,779 ਟੋਟਲ ਡੈਥਸ 14,967 ਔਰ ਇਸੇ ਤਰ੍ਹਾਂ ਜਰਮਨੀ 1,30,214 ਕੇਸਿਸ ਨੇ ਭਾਜੀ 142 ਨਵੇਂ ਕੇਸਿਸ ਨੇ ਨਵੀਆਂ 9 ਡੈਥਸ ਹੋਈਆਂ ਨੇ ਪਰ ਜਿਹੜਾ ਡੈਥ ਦਾ ਰੇਟ ਹੈ ਉਹ ਕਾਫੀ ਲੋਅ ਹੈ ਕੰਪੈਰੇਟਿਵ ਟੂ ਅਦਰ ਕੰਟਰੀਜ਼ 3,203 ਜਿਹੜੀਆਂ ਨੇ ਜੀ ਉੱਥੇ ਟੋਟਲ ਮੌਤਾਂ ਹੋਈਆਂ ਨੇ ਔਰ ਯੂਕੇ ਦੇ ਵਿੱਚ 88,621 ਕੇਸਿਸ ਹੋ ਚੁੱਕੇ ਨੇ 11,329 ਜਿਹੜੀਆਂ ਨੇ ਜੀ ਉੱਥੇ ਵੀ ਡੈਥਸ ਹੋ ਚੁੱਕੀਆਂ ਨੇ ਇਸ ਤੋਂ ਬਿਨਾਂ ਚਾਈਨਾ ਦੀ ਆਪਾਂ ਗੱਲ ਕਰਦੇ ਆ ਰਹੇ ਹਾਂ ਜੀ ਉਹ 82,249 ਤੇ ਉਹਨਾਂ ਦਾ ਨੰਬਰ ਖੜਾ ਹੈ ਟੋਟਲ ਡੈਥਸ ਉਹਨਾਂ ਦੀਆਂ ਨਹੀਂ ਵਧੀਆ 3,341 ਜਿਹੜੀਆਂ ਨੇ ਜੀ ਉੱਥੇ ਡੈਥਸ ਹੋਈਆਂ ਨੇ ਉੱਥੇ ਹੀ ਨੰਬਰ ਖੜਾ ਹੈ ਕੈਨੇਡਾ ਦੀ ਜੇਕਰ ਗੱਲ ਕਰਦੇ ਹਾਂ ਜੀ 25,680 ਟੋਟਲ ਕੇਸ ਹੋ ਚੁੱਕੇ ਨੇ ਔਰ 780 ਜਿਹੜੀਆਂ ਨੇ ਜੀ ਡੈਥਸ ਹੋ ਚੁੱਕੀਆਂ ਨੇ ਔਰ ਜਿਹੜਾ ਇਹਦੇ ਵਿੱਚ ਅੰਕੜਾ ਹੈ ਜੀ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਨੇ 90% ਆਫ ਦੀਜ਼ ਡੈਥਸ ਉਹ ਜਿਹੜੇ ਹੈਗੇ ਨੇ ਜੀ ਓਵਰ 60 ਹੈ ਏਜ ਜਿਹਨਾਂ ਦੀ ਹੋਈ ਹੈ ਔਰ ਹਾਫ ਜਿਹੜਾ 50% ਤੋਂ ਉੱਤੇ ਦਾ ਪ੍ਰਤੀਸ਼ਤ ਦਾ ਮਾਰਕ ਆ ਜਿਹੜੀਆਂ ਓਨਟੈਰੀਓ ਦੇ ਵਿੱਚ ਡੈਥਸ ਹੋਈਆਂ ਨੇ ਉਹ ਲੌਂਗ ਟਰਮ ਕੇਅਰ ਹੋਮਸ ਜਿਹੜੇ ਨੇ ਜੀ ਉਹਨਾਂ ਦੇ ਨਾਲ ਰਿਲੇਟਡ ਨੇ ਹੈਗਰਸਵਿਲ ਨਰਸਿੰਗ ਹੋਮ ਦਾ ਆਪਾਂ ਨੇ ਸੁਣਿਆ ਹੈ ਜੀ, ਈਟਨ ਵੋ ਕੇਅਰ ਸੈਂਟਰ ਉਹਦੇ ਵਿੱਚ 25 ਡੈਥਸ ਹੋ ਚੁੱਕੀਆਂ ਨੇ ਜੀ, ਐਕਸਪੋਨੈਂਸ਼ੀਅਲ ਉੱਥੇ ਡੈਥਸ ਦੀ ਗਰੋਥ ਹੋਈ ਆ, 49 ਕੇਸਿਸ ਨੇ ਔਰ 6 ਹੋਰ ਟੈਸਟ ਜਿਹੜੇ ਨੇ ਜੀ ਉੱਥੇ ਪੈਂਡਿੰਗ ਨੇ। ਇਸ ਤੋਂ ਬਿਨਾਂ ਮਾਰਕਹਮ ਅਡਲਟ ਕੇਅਰ ਸੈਂਟਰ ਹੈ ਜੀ, ਜਿੱਥੇ ਉੱਥੇ ਵੀ ਜਿੱਥੇ ਹੈਲਥ ਕੇਅਰ ਵਾਕਆਊਟ ਹੋ ਗਏ ਸੀਗੇ ਜੀ ਜੋਬ ਤੋਂ, ਔਰ ਸਕਾਰਬਰੋ ਦੇ ਵਿੱਚ ਅੱਜ 4 ਜਿਹੜੀਆਂ ਜੀ ਨੰਬਰ ਆਫ ਡੈਥਸ ਉੱਥੇ ਇਨਕਰੀਜ਼ ਹੋਇਆ ਹੈ, 43 ਕੇਸਿਸ ਹੋ ਗਏ ਨੇ ਜੀ ਔਰ 11 ਸਟਾਫ ਮੈਂਬਰ ਵੀ ਉਹਦੇ ਵਿੱਚ ਇਨਕਲੂਡਡ ਨੇ, ਇਹ ਵੀ ਓਲਡ ਏਜ ਕੇਅਰ ਹੈ ਜੀ। ਸੋ ਕੁੱਲ ਮਿਲਾ ਕੇ ਜਿਹੜਾ ਹੈ ਜੀ ਇੱਧਰਲੇ ਪਾਸੇ ਆਪਾਂ ਨੂੰ ਧਿਆਨ ਦੇਣਾ ਪੈਣਾ, ਔਰ ਮੇਰਾ ਖਿਆਲ ਇਹਦੀ ਰੀਜ਼ਨਿੰਗ ਤਾਂ ਮੈਨੂੰ ਜ਼ਿਆਦਾ ਨਹੀਂ ਪਤਾ ਜੀ, ਪਰ ਮੈਨੂੰ ਲੱਗਦਾ ਆਊਟਸਾਈਡ ਵਿਜ਼ਿਟਰਸ ਕਾਫੀ ਹੋਣ ਕਰਕੇ,
ਔਰ ਜਿਹੜੀ ਹੋਮ ਦੀ ਜਿਹੜੀ ਰੀਜ਼ਨਿੰਗ ਉਹ ਇਹ ਹੈ ਕਿ ਜਿਹੜੇ ਸੀਨੀਅਰ ਹੋਮ ਦੇ ਵਰਕਰ ਨੇ ਉਹ ਇੱਕ ਸੀਨੀਅਰ ਹੋਮ ਤੋਂ ਦੂਜੇ ਸੀਨੀਅਰ, ਦੂਜੇ ਤੋਂ ਤੀਜੇ, ਇੱਦਾਂ ਇੱਕ ਸੀਨੀਅਰ ਹੋਮ 'ਚ ਨਹੀਂ ਕੰਮ ਕਰਦੇ ਗੇ, ਉਹ ਕਈ ਲੋਕੇਸ਼ਨਾਂ ਦੇ ਉੱਤੇ ਟਰੈਵਲ ਕਰਦੇ ਸੀਗੇ। ਸੋ ਇਹ ਸੀਨੀਅਰਸ ਹੋਮ ਦੇ ਵਿੱਚ ਇਹ ਫੈਲਣ ਦਾ ਸਭ ਤੋਂ ਵੱਡਾ ਕਾਰਨ ਹੈਲਥ ਕੇਅਰ ਵਰਕਰਸ ਹੀ ਉਹ ਬਣੇ ਨੇ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਂਦੇ ਰਹੇ ਨੇ। ਸੋ ਹੁਣ ਉਹਨਾਂ ਨੇ ਓਪਨ ਲੈਟਰ ਵੀ ਲਿਖਿਆ ਵਾ ਸਾਰਿਆਂ ਨੇ ਇਕੱਠੇ ਹੋ ਕੇ ਪ੍ਰੀਮੀਅਰਸ ਨੂੰ, ਪ੍ਰਾਈਮ ਮਿਨਿਸਟਰ ਨੂੰ, ਕਿ ਸਾਡੇ ਲਈ ਸਾਰੇ ਪ੍ਰੋਪਰ ਪ੍ਰੋਟੈਕਟਿਵ ਜਿਹੜੇ ਗੇਅਰਸ ਨੇ ਉਹ ਸਾਨੂੰ ਮਿਲਣੇ ਚਾਹੀਦੇ ਨੇ, ਮਿਲ ਵੀ ਰਹੇ ਨੇ ਹੁਣ ਉਹਨਾਂ ਨੇ ਉਹਨਾਂ ਨੂੰ, ਔਰ ਕਾਫੀ ਹੱਦ ਤੱਕ ਉਹ ਮਿਲਣੇ ਵੀ ਸ਼ੁਰੂ ਹੋ ਗਏ ਨੇ। ਸੋ ਇਹਦਾ ਕਾਰਨ ਜਿਹੜਾ ਸੀਨੀਅਰਸ ਦੇ ਵਿੱਚ ਫੈਲਣ ਦਾ ਕਾਰਨ ਹੈ ਕਿ ਜਿਹੜੇ ਉੱਥੇ ਦੇ ਇੰਪਲਾਈ ਸਨ ਉਹ ਇੱਕ ਤੋਂ ਲੈ ਕੇ ਦੂਜੇ, ਦੂਜੇ ਤੋਂ ਲੈ ਕੇ ਤੀਜੇ, ਇਸ ਤਰ੍ਹਾਂ ਉਹ ਕੰਮ ਕਰਦੇ ਸੀਗੇ। ਉਹਨਾਂ ਨੂੰ ਬਾਅਦ 'ਚ ਇਹ ਇੰਸਟਰਕਸ਼ਨ ਵੀ ਦਿੱਤੀ ਗਈ ਸੀਗੀ ਕਿ ਤੁਸੀਂ ਸਿਰਫ ਔਰ ਸਿਰਫ ਇੱਕ ਸੀਨੀਅਰ ਹੋਮ 'ਤੇ ਹੀ ਕੰਮ ਕਰਨਾ, ਦੂਜੇ 'ਤੇ ਨਹੀਂ ਜਾਣਾ, ਪਰ ਨਾਲ ਹੀ ਉਹਨਾਂ ਦਾ ਜਵਾਬ ਸੀਗਾ ਕਿ ਫਿਰ ਸਾਨੂੰ ਫੁੱਲ ਟਾਈਮ ਪੂਰਾ ਪ੍ਰੋਪਰ ਇੱਕ ਸੀਨੀਅਰ ਹੋਮ ਦਾ ਹੀ ਪੂਰੀ ਸਾਨੂੰ ਜਿਹੜੇ ਆਵਰਸ ਉੱਥੇ ਦਿੱਤੇ ਜਾਣ, ਨਾ ਕਿ ਥੋੜ੍ਹੇ ਥੋੜ੍ਹੇ ਆਵਰਸ ਕਿਤੇ ਹੋਰ ਕਿਤੇ ਹੋਰ ਭੇਜਿਆ ਜਾਵੇ। ਸੋ ਜਿਹੜੇ ਸੀਨੀਅਰ ਹੋਮਸ ਦੇ ਵਿੱਚ ਟੇਕ ਕੇਅਰ ਕਰਨ ਵਾਲੇ ਹੈਲਥ ਕੇਅਰ ਵਰਕਰਸ ਨੇ ਉਹਨਾਂ ਦੀ ਵੀ ਕਈ ਜਿਹੜੇ ਨੰਬਰਸ ਨੇ ਕਾਫੀ ਹਾਈ ਨੇ ਇਸ ਸਮੇਂ, ਜਿਹੜਾ ਉਹਨਾਂ ਦੇ ਵਿੱਚ ਇਹ ਪੋਜ਼ਿਟਿਵ ਲੱਛਣ ਪਾਏ ਗਏ ਨੇ। ਔਰ ਜਿਹੜੀ ਵੱਡੀ ਗੱਲ ਹੈ ਗੁਰਪ੍ਰੀਤ ਜੀ, ਅੱਜ ਕੱਲ੍ਹ ਤੋਂ ਪ੍ਰੀਮੀਅਰ ਡਾਕ ਫੋਰ ਨੇ ਅਨਾਊਂਸ ਕੀਤਾ ਕਿ ਉਹਦਾ ਕਪੈਸਿਟੀ ਕਹਿੰਦੇ ਨੇ ਇੰਟਾਰੀਓ ਦੀ 13,000 ਐਵਰੀ ਡੇ ਲੋਕਾਂ ਨੂੰ ਟੈਸਟ ਕਰਨ ਦੀ ਹੈ। ਕੱਲ੍ਹ ਤੋਂ ਪ੍ਰੀਮੀਅਰ ਡਾਕ ਫੋਰ ਨੇ ਕਿਹਾ ਕਿ 8,000 ਅਤੇ ਜਿਹੜੀ ਕਪੈਸਿਟੀ ਆ ਉਹ ਸਾਡੀ ਹੋ ਜਾਵੇਗੀ ਕਿ ਅਸੀਂ 8,000 ਹਰ ਰੋਜ਼ ਟੈਸਟ ਕਰਿਆ ਕਰਾਂਗੇ। ਸੋ ਇਹ ਇੱਕ ਵੱਡਾ ਨੰਬਰ ਆ ਜਦੋਂ ਇੰਨੇ ਟੈਸਟ ਹੋਣ ਲੱਗ ਗਏ। ਜਿਵੇਂ ਹੁਣ ਤਾਂ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ ਵੀ ਅਮਰੀਕਾ ਦੇ ਵਿੱਚ ਨੰਬਰ ਬਹੁਤ ਹਾਈ ਹੈ, ਪਰ ਅਮਰੀਕਾ ਦੇ ਵਿੱਚ ਟੋਟਲ ਟੈਸਟ ਵੀ ਦੇਖੋ ਨਾ, ਆਲਮੋਸਟ 3 ਮਿਲੀਅਨ ਟੈਸਟ ਹੋ ਚੁੱਕੇ ਨੇ ਅਮਰੀਕਾ ਦੇ ਵਿੱਚ। ਅਮਰੀਕਾ ਦੇ ਵਿੱਚ 3 ਮਿਲੀਅਨ ਟੈਸਟ ਹੋਏ ਨੇ ਅਤੇ 587,000 ਉਹਦੇ 'ਚੋਂ ਪੋਜ਼ਿਟਿਵ ਆਏ ਨੇ। ਸਪੇਨ ਦੀ ਗੱਲ ਕਰੀਏ ਤਾਂ ਸਾਰੇ 6 ਲੱਖ ਟੈਸਟ ਹੋਏ ਨੇ, ਉਹਦੇ 'ਚੋਂ 1,72,000। ਔਰ ਚੀਨ ਨੇ ਵੀ ਇੰਨੇ ਟੈਸਟ ਨਹੀਂ ਕਿੰਨੇ ਕੀਤੇ ਗਏ ਜਿੰਨੇ ਅਮੈਰੀਕਾ ਨੇ ਟੈਸਟ ਹੁਣ ਤੱਕ ਕੀਤੇ ਨੇ। ਸੋ ਜਦੋਂ ਨੰਬਰ ਵੱਧ ਜਾਂਦੇ ਆ ਟੈਸਟਿੰਗ ਦੇ, ਤੇ ਉਨੇ ਹੀ ਨੰਬਰ ਤੁਹਾਡੇ ਪੋਜ਼ਿਟਿਵ ਕੇਸਿਸ ਦੇ ਵੱਧ ਜਾਂਦੇ ਆ। ਦਿਸ ਇਜ਼ ਵਾਟ ਹੈਪਨਿੰਗ ਜੀ।
ਜੀ ਬਿਲਕੁਲ, ਔਰ ਇੱਥੇ ਨਾਲ ਦੀ ਨਾਲ ਜਿਹੜੀ ਪੋਜ਼ਿਟਿਵ ਨਿਊਜ਼ ਦੀ ਇੱਕ ਹੋਰ ਤੁਸੀਂ ਗੱਲ ਕੀਤੀ ਹੈ ਜੀ, ਜਿਹੜੀ ਸਪਾਰਟਨ ਬਾਇਓਸਾਇੰਸ ਦੀ ਜਿਹੜੀ ਹੈ ਜੀ ਟੈਸਟ ਕਿੱਟ ਜਿਹੜੀ ਹੈ ਜੀ ਅਪਰੂਵ ਹੋ ਗਈ ਹੈ, ਔਰ ਜਿਹੜਾ ਇਹ ਸਪਾਰਟਨ ਕਿਊਬ ਹੈ ਜਿਹੜਾ ਰਿਜ਼ਲਟ ਵਿਦ ਇਨ 1 ਆਵਰ ਆ ਜਾਂਦਾ ਹੈ, ਇਹ ਜਦੋਂ ਆ ਗਏ ਜੀ ਔਰ ਇਹਦੇ ਨਾਲ ਵੀ ਜਿਹੜੀ ਹੈ ਟੈਸਟਿੰਗ ਇਨਕਰੀਜ਼ ਹੋ ਜਾਏਗੀ। ਸੋ ਇਹ ਵੀ ਇੱਕ ਚੰਗੀ ਨਿਊਜ਼ ਹੈ। ਔਰ ਦੂਸਰੇ ਪਾਸੇ ਅੰਟੈਰੀਓ ਲੈਜਿਸਲੇਚਰ ਤੋਂ ਵੀ ਅੱਜ ਮੇਰਾ ਖਿਆਲ ਹੈ ਜੀ ਸੈਸ਼ਨ ਜਿਹੜਾ ਹੋਣਾ ਉਹਦੇ ਵਿੱਚ ਐਮਰਜੈਂਸੀ ਜਿਹੜੀ ਹੈ ਜੀ 28 ਦਿਨ ਵਾਸਤੇ ਐਕਸਟੈਂਡ ਕੀਤੀ ਜਾਣੀ ਹੈ। ਔਰ ਲਾਸਟਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਇਟਸ ਕਰੈਕਟ ਕਿ ਜਿਹੜਾ ਇਹ ਟ੍ਰਾਂਸਫਰ ਆਫ ਡਿਜ਼ੀਜ਼ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਹੈਲਥ ਕੇਅਰ ਵਰਕਰਸ ਦੇ ਥਰੂ ਹੋਇਆ, ਉਸ ਤੋਂ ਬਿਨਾਂ ਦਿਸ ਇਜ਼ ਵਨ ਆਫ ਦਾ ਬਿਗੈਸਟ ਕਾਜ਼। ਉਸ ਤੋਂ ਬਿਨਾਂ ਜਿਹੜੇ ਦੂਸਰੇ ਉਹਨਾਂ ਨੇ ਕਾਜ਼ਸ ਦੱਸੇ ਨੇ ਜੀ, ਉਹਦੇ ਵਿੱਚ ਕਿ ਜਿਹੜੇ ਬਾਹਰੋਂ ਵਿਜ਼ਿਟਰਸ ਜਾਂਦੇ ਨੇ ਮਿਲਣ ਇਹਨਾਂ ਨੂੰ ਓਲਡ ਏਜ ਦੇ ਵਿੱਚ, ਉਹ ਵੀ ਇੱਕ ਰੀਜ਼ਨਿੰਗ ਬਣੀ ਆ। ਔਰ ਟ੍ਰਾਂਸਫਰ ਆਫ ਪੇਸ਼ੈਂਟ ਫਰੋਮ ਵਨ, ਜਿੱਦਾਂ ਤੁਸੀਂ ਕਿਹਾ ਨਾ ਕਿ ਜਿੱਦਾਂ ਵਰਕਰਸ ਜਾਂਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਉਸੇ ਤਰ੍ਹਾਂ ਹੀ ਇਹਨਾਂ ਨੇ ਪੇਸ਼ੈਂਟ ਵੀ ਜਦੋਂ ਟ੍ਰਾਂਸਫਰ ਕੀਤੇ ਨੇ ਇੱਕ ਜਗ੍ਹਾ ਤੋਂ ਦੂਸਰੀ ਤਰ੍ਹਾਂ, ਤਾਂ ਉਹਦੇ ਨਾਲ ਵੀ ਬਹੁਤ ਇੱਥੇ ਜਿਹੜੀ ਹੈ ਜੀ ਓਲਡ ਏਜ ਘਰਾਂ ਦੇ ਵਿੱਚ ਜਿਹੜੀ ਹੈ ਜੀ ਇਹ ਮਹਾਮਾਰੀ ਫੈਲੀ ਹੈ। ਸੋ ਉਮੀਦ ਕਰਦੇ ਹਾਂ ਜੀ ਹੁਣ ਜਿਹੜੇ ਪ੍ਰੋਪਰ ਸਟੈਪਸ ਨੇ ਇਹਦੇ ਤੇ ਲਏ ਜਾਣਗੇ। ਪਰ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀ ਕਿ ਅੱਗੇ ਜਾ ਕੇ ਤੁਸੀਂ ਗੱਲ ਕਰਨੀ ਹੈ 9:30 ਵਜੇ, ਆਪਾਂ ਪਿੱਛੇ ਰਹਿ ਗਏ ਜੀ ਅਮੈਰੀਕਾ ਕੈਨੇਡਾ, ਅਸੀਂ ਜਿਹੜਾ ਸੀਗਾ ਐਕਸ਼ਨ ਲੈਣ ਦੇ ਵਿੱਚ ਪਿੱਛੇ ਰਹਿ ਗਏ। ਔਰ ਇਸੇ ਕਰਕੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਸੀ ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਸੋ ਹੁਣ ਸਾਨੂੰ ਕਿਓਰ ਕਰਨਾ ਪੈ ਰਿਹਾ। ਜੇਕਰ ਪਹਿਲਾਂ ਪ੍ਰਵੈਂਸ਼ਨ ਕਰ ਲਈ ਹੁੰਦੀ ਤਾਂ ਹੋ ਸਕਦਾ ਅਮੈਰੀਕਾ ਕੈਨੇਡਾ ਇੰਨਾ ਕਿਓਰ ਵੱਲ ਸਾਨੂੰ ਨਾ ਜਾਣਾ ਪੈਂਦਾ। ਪਰ ਇਟਸ ਨੈਵਰ ਟੂ ਲੇਟ।
ਆਪਣੇ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸੱਜਣ ਹੋਣਾ ਦੀ ਇੱਕ ਫੋਟੋ ਕਾਫੀ ਵਾਇਰਲ ਹੋਈ ਹੈ ਕਿ ਉਹ ਲਾਈਨ ਦੇ ਵਿੱਚ ਖੜੇ ਆ ਗਰੋਸਰੀ ਦੇ ਲਈ। ਇਟਸ ਅ ਬਿਗ ਥਿੰਗ, ਇਟਸ ਡਿਫੈਂਸ ਮਿਨਿਸਟਰ ਹੈ ਗਰੋਸਰੀ ਦੇ ਲਈ ਲਾਈਨ ਦੇ ਵਿੱਚ ਖੜੇ ਨੇ। ਔਰ ਪਰ ਇੱਥੇ ਗੱਲ ਇਹ ਵੀ ਵਿਚਾਰਨ ਵਾਲੀ ਹੈ, ਜਦੋਂ ਜਨਵਰੀ ਦੇ ਵਿੱਚ ਸਾਡੇ ਆਰਮੀ ਦੇ ਜਨਰਲ ਨੇ ਜਾ ਕੇ ਰਿਪੋਰਟ ਹੈਂਡ ਇਨ ਕੀਤੀ ਸੀਗੀ ਆਪਣੇ ਡਿਫੈਂਸ ਮਿਨਿਸਟਰ ਨੂੰ ਕਿ ਬੜੀ ਜਲਦੀ ਇੱਕ ਵਾਇਰਸ ਆਊਟਬ੍ਰੇਕ ਹੋਣ ਵਾਲਾ ਬੜਾ ਸੀਰੀਅਸ ਰਿਪੋਰਟ ਉਹਨਾਂ ਨੇ ਪੇਸ਼ ਕੀਤੀ ਸੀਗੀ ਕਿ ਅਸੀਂ ਪੈਂਡੈਮਿਕ ਦੇ ਵਿੱਚੋਂ ਨਿਕਲਣਾ ਆਉਣ ਵਾਲੇ ਸਮੇਂ ਦੇ ਵਿੱਚ, ਇਹਦੇ ਲਈ ਆਪਾਂ ਨੂੰ ਰਾਈਟ ਵੇ ਆਪਣੀ ਫੋਰਸਿਸ ਦੇ ਲਈ ਪ੍ਰਪੇਅਰ ਹੋਣਾ ਪੈਣਾ। ਤੋ ਉਹ ਡਿਫੈਂਸ ਮਿਨਿਸਟਰ ਤੋਂ ਫਾਈਲ ਅੱਗੇ ਤੁਰੀ ਨਹੀਂ ਤੁਰੀ, ਕਿੱਥੇ ਜਾ ਕੇ ਉਹ ਖੜ ਗਈ, ਜੇ ਨਹੀਂ ਹੁਣ ਅਸੀਂ ਉਹ ਰਿਪੋਰਟਾਂ ਦੇਖਦੇ ਹਾਂ। ਅਤੇ ਜੇ ਉਦੋਂ ਸਾਡੇ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸੱਜਣ ਆਪਣੇ ਜਨਰਲ ਦੀ ਗੱਲ ਮੰਨ ਕੇ ਇਹ ਗੱਲ ਮੰਨ ਲੈਂਦੇ ਕਿ ਵੀ ਸੀਰੀਅਸ ਹੈ, ਇਹ ਰਿਪੋਰਟ ਦੇ ਉੱਤੇ ਸੀਰੀਅਸ ਵਿਚਾਰ ਹੋ ਜਾਂਦੀ, ਨਾ ਅੱਜ ਸਰਦਾਰ ਹਰਜੀਤ ਸਿੰਘ ਸੱਜਣ ਨੂੰ ਲਾਈਨ ਦੇ ਵਿੱਚ ਖੜਨਾ ਪੈਣਾ ਸੀਗਾ, ਅਤੇ ਨਾ ਹੀ ਮਿਲੀਅਨਸ ਹੋਰ ਕੈਨੇਡੀਅਨਸ ਨੇ ਜਿਹੜੇ ਲਾਈਨ 'ਚ ਲੱਗ ਕੇ ਗਰੋਸਰੀ ਦੇ ਲਈ ਖੜ੍ਹੇ ਨੇ ਉਹਨਾਂ ਨੂੰ ਖੜਨਾ ਪੈਣਾ ਸੀਗਾ। ਸੋ ਇਟਸ ਜਨਵਰੀ ਦੀ ਗੱਲ ਹੈ ਜਦੋਂ ਆਰਮੀ ਦੇ ਜਨਰਲ ਨੇ ਡਿਫੈਂਸ ਮਿਨਿਸਟਰ ਨੂੰ ਖੁਦ ਆਪਣੀ ਜਿਹੜੀ ਰਿਪੋਰਟ ਆ ਉਹ ਸੌਂਪੀ ਸੀਗੀ। ਸੋ ਉਹ ਤੋਂ ਬਾਅਦ ਜਾ ਕੇ ਮਾਰਚ ਦੇ ਵਿੱਚ ਜਾ ਕੇ ਐਕਸ਼ਨ ਸ਼ੁਰੂ ਹੋਇਆ ਬਈ ਹੁਣ ਆਪਾਂ ਐਕਸ਼ਨ ਕਰੀਏ ਇਹਦੇ 'ਤੇ। ਸੋ ਅੱਜ ਖੜ੍ਹੇ ਨੇ ਉਹ ਲਾਈਨ ਦੇ ਵਿੱਚ, ਮਿਲੀਅਨਸ ਹੋਰ ਖੜ੍ਹੇ ਨੇ। ਸੋ ਜੇ ਉਦੋਂ ਹੀ ਸਾਰੀ ਤਿਆਰੀ ਕਰ ਲੈਂਦੇ ਸ਼ਾਇਦ ਇਹ ਦਿਨ ਸਾਨੂੰ ਨਾ ਦੇਖਣੇ ਪੈਂਦੇ।
ਜੀ ਬਿਲਕੁਲ, ਲਾਈਨ ਦੇ ਵਿੱਚ ਵੀ ਖੜੇ ਨੇ, ਪਰ ਔਨ ਆਲ ਸੀਰੀਅਸ ਨੋਟ, ਜਿੱਥੇ ਜੇਕਰ ਤੁਸੀਂ ਉਸ ਲਾਈਨ ਨੂੰ ਧਿਆਨ ਨਾਲ ਦੇਖੋ ਤਾਂ ਉੱਥੇ ਹਾਲੇ ਵੀ ਜਿਹੜੇ ਲੋਕ ਲਾਈਨ ਦੇ ਵਿੱਚ ਖੜੇ ਨੇ ਉਹਨਾਂ ਨੇ ਮਾਸਕ ਨਹੀਂ ਪਾਏ ਹੋਏ, ਉੱਥੇ ਹਾਲੇ ਵੀ ਜਿਹੜੇ ਲਾਈਨ 'ਚ ਲੋਕ ਖੜੇ ਨੇ ਉਹਨਾਂ ਨੇ ਉਹੀ ਕਾਰਡਸ ਦੇ ਉੱਤੇ ਹੱਥ ਰੱਖੇ ਹੋਏ ਨੇ, ਜਿਹੜੀਆਂ ਪਹਿਲਾਂ ਕੋਈ ਹੋਰ ਯੂਜ਼ ਕਰਕੇ ਗਿਆ ਉਹਨਾਂ ਦੇ ਗਲਵ ਵੀ ਨਹੀਂ ਪਾਏ ਹੋਏ, ਔਰ ਈਵਨ ਮਿਨਿਸਟਰ ਸਾਹਿਬ ਦੇ ਵੀ ਮੈਨੂੰ ਲੱਗਦਾ ਮਾਸਕ ਤਾਂ ਡੈਫੀਨੇਟਲੀ ਨਹੀਂ ਹੈਗਾ, ਜੇਬ 'ਚ ਹੱਥ ਨੇ ਔਰ ਗਲਵ ਮੈਨੂੰ ਨਹੀਂ ਲੱਗ ਰਹੇ ਜਿੱਥੇ ਤੱਕ ਮੈਨੂੰ ਲੱਗ ਰਿਹਾ, ਬਟ ਆਈ ਐਮ ਜਸਟ ਅਜ਼ਿਊਮਿੰਗ ਇਟ। ਪਰ ਉਹ ਚੀਜ਼ ਹੋਣੀ ਨਹੀਂ ਚਾਹੀਦੀ। ਇਸੇ ਤਰ੍ਹਾਂ ਜਿੱਦਾਂ ਕੱਲ੍ਹ ਟਿਕਟਾਂ ਮਿਲੀਆਂ ਜੀ ਕ੍ਰਿਕਟ ਖੇਡਦਿਆਂ ਨੂੰ 18 ਜਾਣਿਆਂ ਨੂੰ ਬ੍ਰੈਂਪਟਨ ਦੇ ਵਿੱਚ, ਜਾਂ ਫਿਰ ਮਿਸੀਸਾਗਾ ਦੇ ਵਿੱਚ 5 ਟਿਕਟਾਂ ਮਿਲੀਆਂ ਨੇ ਪਾਰਕ ਦੇ ਵਿੱਚ ਖੇਡਦਿਆਂ ਨੂੰ। ਸੋ ਹਲੇ ਵੀ ਕਿਤੇ ਨਾ ਕਿਤੇ ਜਿਹੜੀ ਹੈ ਜੀ ਪਬਲਿਕ ਇਹਨੂੰ ਸੀਰੀਅਸ ਨਹੀਂ ਲੈ ਰਹੀ, ਪਰ ਜਿੱਦਾਂ ਕੱਲ ਵੀ ਅਸੀਂ ਗੱਲ ਕਰ ਰਹੇ ਸੀ,
ਥੋੜਾ ਜਿਹਾ ਹੋਰ ਦੱਸੋ ਆ ਜਿਹੜੀਆਂ ਟਿਕਟਾਂ ਮਿਲੀਆਂ ਨੇ, ਥੋੜਾ ਜਿਹਾ ਵਾਹਵਾ ਵਿਚਾਰਿਆਂ ਨੇ ਹਾਲ ਦੁਹਾਈ ਪਾਈ ਆ ਆਪਣੀ ਟਿਕਟੋਕ ਦੇ ਉੱਤੇ, ਜਿਹੜੀਆਂ ਟਿਕਟਾਂ ਮਿਲੀਆਂ ਨੇ ਬ੍ਰੈਂਪਟਨ ਦੇ ਵਿੱਚ।
ਜੀ ਬਿਲਕੁਲ, ਇਹ ਕ੍ਰੈਡਿਟ ਵੀ ਐਂਡ ਸੈਂਡਲਵੁੱਡ ਵਾਲੇ ਏਰੀਏ ਦੇ ਵਿੱਚ ਜਿਹੜੀ ਹੈ ਜੀ ਕ੍ਰਿਕਟ ਦੇ, ਜਿਵੇਂ ਸਮਝ ਲਓ ਆਮ ਹੀ ਕ੍ਰਿਕਟ ਇਕੱਠੇ ਹੋ ਕੇ ਖੇਡ ਰਹੇ ਸੀਗੇ, ਉਹਦੇ ਵਿੱਚ 18 ਜਾਣੇ ਸੀਗੇ ਜੀ ਜਿਹਨਾਂ ਨੂੰ ਟਿਕਟਾਂ ਮਿਲੀਆਂ ਨੇ, ਪਰ ਉੱਥੇ 2-3 ਜਾਣੇ ਸੀਗੇ ਜੀ ਜਿਹੜੇ ਪੁਲਿਸ ਦੇ ਕਰੂਜ਼ਰਸ ਨੂੰ ਆਉਂਦੇ ਦੇਖ ਕੇ ਭੱਜ ਗਏ, ਉਹ ਠੀਕ ਰਹਿ ਗਏ ਨੇ, ਭੱਜ ਗਏ ਨੇ ਉੱਥੋਂ। ਸੋ ਤੇ ਉਹ ਮੈਨੂੰ ਲੱਗਦਾ ਮੇਰੇ ਵਰਗੇ ਹੋਣੇ ਜੀ ਬਾਉਂਡਰੀ ਤੇ
ਵੀ ਕਰਦੇ ਹੋਣੇ, ਚੱਲ ਮੇਰੇ ਪੁੱਤ ਫਿਲਮ ਦੇਖੀ ਹੋਣੀ ਉਹਨਾਂ ਨੇ।
ਹਾਂਜੀ ਹਾਂਜੀ,
ਉਹਦੇ ਚ ਪੁਲਿਸ ਦੇ ਪ੍ਰੀਸ ਦੇ ਕਰੂਜ਼ਰ ਸਾਰਿਆਂ ਨੂੰ ਸੁਣ ਕੇ ਰਾਈਡ ਵੀ ਉੱਡ ਜਾਂਦੇ ਨੇ ਉਹ ਸਾਰੇ ਉੱਥੋਂ।
ਜੀ ਬਿਲਕੁਲ, ਸੋ ਉਹ ਨਿਕਲ ਗਏ ਨੇ, ਬਾਕੀਆਂ ਨੂੰ $880 ਦੀ ਜਿਹੜੀ ਹੈ ਜੀ ਟਿਕਟ ਮਿਲੀ ਹੈ। ਸੋ ਔਰ ਮੇਰੇ ਖਿਆਲ 'ਚ ਇਹ ਮਿਲਣੀ ਵੀ ਚਾਹੀਦੀ ਹੈ ਜੀ। ਵੈਸੇ ਔਰ ਇਹ ਤੁਸੀਂ ਕ੍ਰਿਕਟ ਦੀ ਜੋਕ ਦੀ ਗੱਲ ਕੀਤੀ ਹੈ ਜੀ, ਔਰ ਮੇਰੇ ਬੜੇ ਅੱਛੇ ਮਿੱਤਰ ਨੇ, ਉਹਨਾਂ ਨੇ ਕੱਲ੍ਹ ਜਦੋਂ ਇਹ ਟਿਕਟ ਮਿਲੀ ਹੈ ਨਾ, ਉਹਨਾਂ ਨੇ ਹੋ ਸਕਦਾ ਸੁਣ ਵੀ ਰਹੇ ਹੁਣ, ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਕਹਿੰਦੇ ਹੁਣ ਅਗਲੀ ਵਾਰੀ ਜਿਹੜੇ ਇਹਨਾਂ ਨੂੰ ਸਵੇਰੇ 8 ਵਜੇ ਉੱਠ ਕੇ ਕ੍ਰਿਕਟ ਖੇਡਣ ਲਈ ਉਕਸਾਉਂਦੇ ਨੇ, ਉਸ ਬੰਦੇ ਨੂੰ ਵੀ $880 ਦੀ ਟਿਕਟ ਭੇਜਣੀ ਆ। ਸੋ ਮੈਂ ਪਰ ਮੈਂ
ਅੱਜ ਕੱਲ੍ਹ ਉਕਸਾਉਂਦੇ ਹੋ ਵੀ ਘਰੇ ਬੈਠ ਕੇ ਟੀਵੀ ਦੇਖੋ।
ਜੀ ਬਿਲਕੁਲ, ਮੈਂ ਕਹਿੰਦਾ ਘਰੇ ਬੈਠ ਕੇ ਟੀਵੀ ਤੇ ਕ੍ਰਿਕਟ ਦੇਖ ਲਓ, ਟਾਈਮ ਨਹੀਂ ਹੈ ਕਿ ਬਾਹਰ ਜਾ ਕੇ ਕ੍ਰਿਕਟ ਖੇਡੋ, ਚੰਗੇ ਅੱਛੇ ਦਿਨ ਆਏਗੇ ਜੀ ਜਦੋਂ ਆਪਾਂ ਬਾਹਰ ਜਾ ਕੇ ਕ੍ਰਿਕਟ ਖੇਡਾਂਗੇ, ਔਰ ਪਰ ਹਾਲ ਦੀ ਘਰੇ ਲੈਟਸ ਸਟੇ ਹੋਮ।
ਠੀਕ ਹੈ ਜੀ, ਥੈਂਕ ਯੂ ਸੋ ਮਚ।
ਠੀਕ ਹੈ ਭਾਜੀ, ਆ ਰਹੇ ਜੀ।
ਸੋ ਅੱਗੇ ਚੱਲ ਕੇ ਬਾਕੀ ਵੱਡੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੇ ਕਰਨੀਆਂ। ਕੁਝ ਹੀ ਮਿੰਟਾਂ 'ਚ ਮੇਰੇ ਨਾਲ ਹਰਚਰਨ ਗਰੋਵਰ ਜੀ ਹੋਣਗੇ ਇੱਕ ਵਾਰੀ ਫਿਰ। ਬਹੁਤ ਸਾਰੇ ਲੋਕ ਨਾ, ਮੈਨੂੰ ਉੱਥੇ ਥੋੜ੍ਹਾ ਦੁੱਖ ਵੀ ਹੁੰਦਾ ਕਿ ਫੇਸਬੁੱਕ ਦੇ ਉੱਤੇ ਜਦੋਂ ਟਿਕਟੋਕ ਚੱਲੀ ਤਾਂ ਕਈਆਂ ਦੇ ਥੱਲੇ ਇਹ ਵੀ ਕਮੈਂਟ ਸੀਗੇ ਵੀ ਚਲੋ $2,000 ਦੇ ਚੈੱਕ ਮਿਲ ਗਏ ਤੁਹਾਨੂੰ ਅਤੇ ਉਹਦੇ ਵਿੱਚੋਂ ਪੇ ਕਰ ਦਿਓ, ਬਟ ਇਟਸ ਸੈਡ ਕਿ ਚਾਹੇ $2,000 ਦੇ ਚੈੱਕ ਮਿਲ ਵੀ ਗਏ ਪਰ ਫਿਰ ਵੀ ਐਡੀ ਵੱਡੀ ਟਿਕਟ ਹੈ ਜਿਹੜੀ ਪੇ ਕਰਨੀ ਸੌਖੀ ਨਹੀਂ ਹੈ, ਪਰ ਇਹ ਵੀ ਉਹਨਾਂ ਦੀ ਗਲਤੀ ਵੀ ਹੈ। ਸੋ ਉਹਨਾਂ ਨੂੰ ਵੀ ਨਹੀਂ ਇਕੱਠੇ ਹੋ ਕੇ ਖੇਡਣਾ ਚਾਹੀਦਾ ਸੀਗਾ। ਸੋ ਹੁਣ ਕੁਝ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਹਰਚਰਨ ਗਰੋਵਰ ਜੀ ਹੋਣਗੇ ਅਤੇ ਬਹੁਤ ਸਾਰੇ ਕੁਐਸਚਨ ਹਾਲੇ ਵੀ ਘੁੰਮ ਰਹੇ ਨੇ। ਲੋਕ ਪੁੱਛ ਰਹੇ ਨੇ ਕਿ ਸਾਡਾ ਅਪਲਾਈ ਹੋ ਗਿਆ, ਸਾਨੂੰ ਨਹੀਂ ਅਪਲਾਈ ਹੋ ਗਿਆ। ਬਹੁਤ ਸਾਰੇ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਨੂੰ ਜਿਹੜੇ ਪੈਸੇ ਆਪਣੇ ਆਹ ਟੈਂਪਰੇਰੀ ਵਰਕ ਪਰਮਿਟ ਦੇ ਉੱਤੇ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਮਿਲਣੇ ਚਾਹੀਦੇ ਸੀ, ਕੋਈ ਕਹਿ ਰਿਹਾ ਨਹੀਂ ਮਿਲਣੇ ਚਾਹੀਦੇ ਸੀਗੇ। $6,50,000 $6,50,000 ਦੇ ਕਰੀਬ ਇਹਨਾਂ ਦੀ ਗਿਣਤੀ ਹੈ ਜਿਹੜੇ ਟੈਂਪਰੇਰੀ ਵਰਕਰਸ ਨੇ ਜਿਹੜੇ ਸਟੱਡੀ ਪਰਮਿਟਸ ਦੇ ਉੱਤੇ ਨੇ, ਕਿ ਉਹਨਾਂ ਨੂੰ ਇਹ $2,000 ਆ ਜਿਹੜਾ ਇਟਸ ਗੋਇੰਗ ਟੂ ਕੋਸਟ ਆਲਮੋਸਟ $2 billion ਕੈਨੇਡੀਅਨਸ ਨੂੰ, ਟੈਕਸਪੇਅਰਸ ਨੂੰ, ਔਰ ਜਿਹੜੇ ਟੈਂਪਰੇਰੀ ਵਰਕਰਸ ਨੇ ਉਹਨਾਂ ਤਾਂ ਆਪਣਾ ਕੰਮ ਕਰਕੇ ਚਲੇ ਜਾਣਾ 4 ਮਹੀਨੇ ਆਰਾਮ ਨਾਲ ਇੱਥੇ ਬੈਠ ਕੇ। ਉਸ ਤੋਂ ਬਾਅਦ ਫਿਰ ਆਇਰਨ ਹੋ ਕਿ ਉਹ PR ਹੋਣੇ ਆ ਜਾਂ ਨਹੀਂ ਹੋਣੇਗੇ। ਮਜੋਰਟੀ ਆ ਜਿਹੜੇ ਉਹਨਾਂ ਨੂੰ ਵਾਪਸ ਜਾਣਾ ਹੀ ਪੈਣਾ ਟੈਂਪਰੇਰੀ ਵਰਕਰਸ ਨੂੰ, ਤਾਂ ਹੀ ਉਹਨਾਂ ਨੂੰ ਟੈਂਪਰੇਰੀ ਵਰਕਰ ਦਾ ਜਿਹੜਾ ਵੀਜ਼ਾ ਉਹ ਦਿੱਤਾ ਜਾਂਦਾ। ਸੋ ਇਹਦੇ ਉੱਤੇ ਵੀ ਵੱਡਾ ਇਸ਼ੂ ਇਸ ਸਮੇਂ ਚੱਲ ਰਿਹਾ ਕਿ ਜਿਹੜੇ 20 ਘੰਟੇ ਜਿਹਨਾਂ ਨੂੰ ਕੰਮ ਕਰਨ ਦਾ ਪਰਮਿਟ ਦਿੱਤਾ ਹੋਇਆ ਸੀਗਾ, ਜਿਹਦੇ ਨਾਲ ਉਹ $14-15 ਦੇ ਹਿਸਾਬ ਦੇ ਨਾਲ $1,100 ਮਹੀਨੇ ਦਾ ਕਮਾ ਸਕਦੇ ਸੀਗੇ, ਲੇਕਿਨ ਹੁਣ ਉਹ $2,000 ਦਾ ਆਪਣਾ ਚੈੱਕ ਸੀ ਆਰ ਈ ਬੀ ਜਿਹੜਾ ਇਹ ਨਵਾਂ ਐਮਰਜੈਂਸੀ ਰਿਲੀਫ ਫੰਡ ਹੈ, ਔਰ ਉਹਦੇ 'ਚ ਕਹਿਤਾ ਕਿ 5,000 ਤੋਂ ਜੇਕਰ ਤੁਹਾਡੇ ਉੱਤੇ ਇਨਕਮ ਰਹੀ ਹੈ ਤਾਂ ਤੁਸੀਂ $2,000 ਲਈ ਐਲੀਜੀਬਲ ਹੋ। ਤੋ ਦੂਜੀ ਵੱਡੀ ਜਿਹੜੀ ਦੁੱਖ ਦੀ ਗੱਲ ਇਹ ਹੈ ਕਿ ਕੰਮ ਛੱਡ ਦਿੱਤਾ ਆਪਣੇ ਆਪ ਵੀ ਅਸੀਂ ਨਹੀਂ ਕਰਨਾ ਗਾ, ਅਤੇ ਫਿਰ ਕਹਿਤਾ ਜਦੋਂ ਲੱਗ ਗਏ ਇਹ $2,000 ਜੇ ਹੁਣ ਤੁਸੀਂ ਸਾਨੂੰ ਕੈਸ਼ ਦਿਓਗੇ ਤਾਂ ਆ ਜਾਂਦੇ ਹਾਂ। ਬਿਜ਼ਨਸਮੈਨ ਜਿਨ੍ਹਾਂ ਦੇ ਅਸੈਂਸ਼ਲ ਸਰਵਿਸ ਵਾਲੇ ਬਿਜ਼ਨਸ ਸੀਗੇ, ਲੈਟਸ ਏ ਗਰੋਸਰੀ ਸਟੋਰ ਵਾਲੇ ਹੋ ਗਏ, ਹੋਰ ਹੋ ਗਏ, ਜਿਹੜੇ ਅਸੈਂਸ਼ਲ ਸਰਵਿਸ ਵਾਲੇ ਬਿਜ਼ਨਸਮੈਨ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਕੰਮ ਦਿੱਤਾ ਹੋਇਆ ਸੀਗਾ, ਉਹਨਾਂ ਨੂੰ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਬਈ ਠੀਕ ਹੈ ਅਸੀਂ ਕੰਮ ਨਹੀਂ ਕਰਨਾ ਗਾ। ਉਹ ਰੋਕ ਵੀ ਨਹੀਂ ਸਕਦੇ ਸੀਗੇ ਕਿਉਂਕਿ ਗਵਰਨਮੈਂਟ ਨੇ ਕਹਿਤਾ ਸੀਗਾ ਕਿ ਤੁਸੀਂ ਤੁਹਾਨੂੰ ਇੰਪਲਾਇਰ ਨਾ ਤੁਹਾਡਾ ਕੱਢ ਸਕੇਗਾ ਨਾ ਤੁਹਾਨੂੰ ਰੋਕ ਸਕੇਗਾ ਕਿ ਤੁਸੀਂ ਕੰਮ ਨਹੀਂ ਛੱਡ ਸਕਦੇਗੇ। ਉਹਨਾਂ ਨੇ ਜਦੋਂ ਕੰਮ ਛੱਡਿਆ ਅਤੇ ਉਸ ਤੋਂ ਬਾਅਦ ਲੱਗ ਗਏ $2,000, ਅਤੇ ਫਿਰ ਕਾਲ ਕਰਦੇ ਆ ਬਿਜ਼ਨਸਮੈਨ ਨੂੰ ਕਿ ਬਈ ਹੁਣ ਤੁਸੀਂ ਜੇ ਸਾਨੂੰ ਕੈਸ਼ ਦੇ ਦਿਓਗੇ ਚੁੱਪ ਚੁਪੀਤੇ ਫਿਰ ਅਸੀਂ ਕੰਮ 'ਤੇ ਆ ਜਾਂਦੇ ਹਾਂ, ਨਹੀਂ ਅਸੀਂ ਆਰਾਮ ਨਾਲ ਬੈਠੇ ਹਾਂ। ਜੇ ਕੈਸ਼ ਦੇ ਦਿਓ, ਕੈਸ਼ ਲੈਣ ਦੇ ਲਈ 20 ਮਿੰਟਾਂ ਕਰ ਰਹੇ, ਇੱਕ ਨਹੀਂ ਤਾਂ ਦੂਜੀ ਥਾਂ 'ਤੇ, ਦੂਜੀ ਨਾ ਤੀਜੀ ਥਾਂ 'ਤੇ, ਅਤੇ ਕਿਤੇ ਨਾ ਕਿਤੇ ਕੈਸ਼ ਕੰਮ ਲੱਭਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਆ ਉਹ ਸ਼ੁਰੂ ਹੋ ਗਈ ਹੈ। ਤੋ ਦਿਸ ਇਜ਼ ਲਿਟਲ ਬਿਟ ਹਰਟਿੰਗ ਕਿ ਡਬਲ ਡਿਪਿੰਗ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ, ਦੈਟਸ ਵਾਟ ਦੇ ਡੂਇੰਗ ਨਾਓ। ਔਰ ਮੇਰੇ ਨਾਲ ਹਰਚਰਨ ਗਰੋਵਰ ਵੀ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਜਿਹੜੀ ਥੋੜ੍ਹੀ ਬਹੁਤੀ ਗੱਲ ਕਰ ਲਈਏ ਕਿ ਕਿਵੇਂ ਇਹ ਸਾਰਾ ਪ੍ਰੋਸੈਸ ਇਸ ਸਮੇਂ ਚੱਲਿਆ। ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮੱਚ, ਗੁੱਡ ਮਾਰਨਿੰਗ ਮੇਰੇ ਤਰਫੋਂ ਸਾਰੇ ਲਿਸਨਰਸ ਜੀ, ਜਗਦੀਸ਼ ਜੀ, ਸਭ ਠੀਕ ਹੈ ਜੀ?
ਜੀ ਜੀ ਜੀ। ਔਰ ਵੀਕਐਂਡ ਉੱਤੇ ਕਾਫੀ ਲੋਕਾਂ ਨੇ ਅਪਲਾਈ ਕਰ ਲਿਆ, ਪਿਛਲੇ ਹਫਤੇ ਦਾ ਇਹ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ, ਸੋ ਕੀ ਓਵਰਆਲ ਇਹਦੇ ਬਾਰੇ ਤੁਹਾਡਾ ਪ੍ਰਤੀਕਰਮ ਹੈ ਕਿ ਠੀਕ ਚੱਲ ਰਿਹਾ ਕੰਮ ਜਾਂ ਕੋਈ ਫਲੋਰ ਇਹਦੇ ਵਿੱਚ ਕੀ ਹੈ ਇਸ ਦੇ ਵਿੱਚ?
ਹਾਂਜੀ ਜਗਦੀਸ਼ ਜੀ, ਕਾਫੀ ਲੋਕਾਂ ਨੇ ਜੋ ਹੈ ਅਪਲਾਈ ਆਲਰੇਡੀ ਕਰ ਲਿੱਤਾ ਹੈਗਾ ਹੁਣ, ਕਿਉਂਕਿ ਚੌਥਾ ਜਿਹੜਾ ਮਤਲਬ ਕਿ 4 ਹਫਤੇ ਵਾਲਾ ਪੀਰੀਅਡ ਸੀ ਉਹ ਤਾਂ ਆਲਮੋਸਟ ਸਭ ਤਾਂ ਖਤਮ ਹੀ ਹੋ ਗਿਆ, ਕਿਉਂਕਿ ਅਪਲਾਈ ਜਿਹੜਾ ਕੀਤਾ ਸੀ ਉਹਨਾਂ ਨੇ ਰੈਟ੍ਰੋਵੈਕਟਿਵ ਯਾਨੀ 15 ਮਾਰਚ ਦੀ ਡੇਟ ਤੋਂ ਹੈ ਮਤਲਬ ਕਿ ਉਹਨਾਂ ਨੂੰ ਬੈਨੀਫਿਟ ਮਿਲਿਆ ਹੈਗਾ, ਅਤੇ ਅਨਲਿਮਿਟਿਡ ਮਤਲਬ ਮੈਂ ਤਾਂ ਕਹਿ ਰਿਹਾ ਕਿ ਲੋਕਾਂ ਨੇ ਕੀਤਾ ਹੈਗਾ ਇਹਦੇ ਵਿੱਚ, ਔਰ ਜਿਹੜੇ ਬੈਨੀਫਿਟ ਜਿਹੜੇ ਹੈਗੇ ਆ ਕਾਫੀ ਹੱਦ ਤੱਕ ਲੋਕਾਂ ਨੇ ਲਏ ਹੈਗੇ, ਚਾਹੇ ਜਿਹਨਾਂ ਦੀ ਇਨਕਮ 1.5 ਲੱਖ ਹੁੰਦੀ ਸੀ ਉਹਨਾਂ ਨੇ ਵੀ ਛੱਡਿਆ ਨਹੀਂ, ਔਰ ਜਿਹਨਾਂ ਨੇ ਮਤਲਬ ਜਿਹਨਾਂ ਦੀ ਇਨਕਮ ਬਿਲਕੁਲ ਨਹੀਂ ਸੀ ਉਹਨਾਂ ਨੇ ਵੀ ਨਹੀਂ ਛੱਡਿਆ, ਜਾਂ ਜਿਹੜੇ ਕੈਸ਼ 'ਤੇ ਕੰਮ ਕਰਦੇ ਸੀ ਉਹ ਵੀ ਮਤਲਬ ਕਿ ਅਪਲਾਈ ਉਹਨਾਂ ਨੇ ਵੀ ਕੀਤਾ, ਸਭ ਨੇ ਆਲਮੋਸਟ ਅਪਲਾਈ ਕਰ ਦਿੱਤਾ ਹੈਗਾ। ਅਤੇ ਕਿਉਂਕਿ ਗੌਰਮੈਂਟ ਨੇ ਇਸ ਟਾਈਮ ਕਿਹਾ ਹੈ ਕਿ ਉਹ ਕਿਉਂਕਿ ਜੋ ਵੀ ਅਪਲਾਈ ਕਰੇਗਾ ਇਸ ਟਾਈਮ ਦੇ ਉੱਤੇ ਉਹਨਾਂ ਸਭ ਨੂੰ ਇਸ ਚੀਜ਼ ਦਾ ਬੈਨੀਫਿਟ ਜਿਹੜਾ ਹੈਗਾ ਉਹ ਮਿਲੇਗਾ
ਜੀ,
ਤੇ ਉਹਨਾਂ ਨੇ ਕੋਈ ਚੈਕਿੰਗ ਨਹੀਂ ਕਰਨੀ ਫਸਟ ਸਟੇਜ ਦੇ ਉੱਤੇ
ਜੀ।
ਤੇ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਚੈਕਿੰਗ ਵਾਲਾ ਪਾਰਟ ਹੈ, ਵੈਰੀਫਿਕੇਸ਼ਨ ਜਿਹੜੀ ਉਹਨਾਂ ਨੇ ਕਰਨੀ ਹੈਗੀ ਹੈ ਉਹ ਬਾਅਦ ਚੋਂ ਕਰਨਗੇ ਹਲੇ, ਕਿਉਂਕਿ ਉਹਨਾਂ ਦੀ ਗੌਰਮੈਂਟ ਇਹ ਮੰਨਦੀ ਹੈ ਇਸ ਚੀਜ਼ ਨੂੰ ਕਿ ਵੀ ਅਗਰ ਜਿਹਨੂੰ ਵੀ ਲੋੜ ਹੈਗੀ ਹੈ ਤੇ ਉਹ ਬਿਊਰੋਕ੍ਰੈਟਿਕਲੀ ਪ੍ਰੋਸੈਸ ਦੇ ਅੰਦਰ ਡਿਸਟਰਬੈਂਸ ਨਹੀਂ ਕਰਨਾ ਚਾਹੁੰਦੇ, ਤੇ ਉਹ ਜਿਹੜਾ ਵੀ ਅਪਲਾਈ ਕਰਿਆ ਉਹਨੂੰ ਵਿਦਇਨ 3 ਡੇਜ਼ ਜਿਹੜੀ ਉਹ ਪੇਮੈਂਟ ਮਿਲ ਰਹੀ ਹੈਗੀ ਹੈ ਇਸ ਟਾਈਮ ਦੇ ਉੱਤੇ
ਜੀ।
ਬਟ ਵੈਰੀਫਿਕੇਸ਼ਨ ਵਿਦ ਇੰਟਰਸਟ ਪੈਨਲਟੀ ਅਗਰ ਕੁਛ ਗਲਤ ਪਾਇਆ ਜਾਂਦਾ ਤੇ ਉਹ ਬਾਅਦ ਚੋਂ ਹੋਏਗਾ। ਹੁਣ ਇਹਦੇ ਵਿੱਚ ਕਈ ਲੋਕਾਂ ਨੂੰ ਜਿਹੜਾ ਹੈਗਾ ਦੋ ਤਿੰਨ ਪੇਮੈਂਟਾਂ ਵੀ ਆ ਗਈਆਂ ਐਕਚੁਅਲੀ ਇਹਦੇ ਵਿੱਚ।
ਅੱਛਾ।
ਹਾਂ, ਤੇ ਉਹਦੇ ਵਿੱਚ ਕੀ ਹੈਗਾ ਕਿ ਹੁਣ ਕਈ ਲੋਕਾਂ ਨੇ ਪਹਿਲੇ ਈ ਆਈ ਅਪਲਾਈ ਕੀਤਾ ਔਰ ਈ ਆਈ ਦਾ ਪੈਸਾ ਵੀ ਉਹਨਾਂ ਨੂੰ ਆ ਗਿਆ ਔਰ ਨਾਲ ਹੀ ਉਹਨਾਂ ਨੇ ਕੈਬ ਬੈਨੀਫਿਟ ਵੀ ਅਪਲਾਈ ਕਰ ਦਿੱਤਾ ਐਕਚੁਅਲੀ।
ਠੀਕ ਹੈ।
ਤੇ ਇਹ ਵਾਲਾ ਬੈਨੀਫਿਟ ਵੀ ਆ ਗਿਆ ਉਹਨਾਂ ਨੂੰ। ਪਹਿਲੇ ਗਵਰਨਮੈਂਟ ਨੇ ਕਿਹਾ ਸੀ ਐਕਚੁਅਲੀ ਕਿ ਥੋੜਾ ਜਿਹਾ ਮੈਨੂੰ ਇਹ ਵੀ ਲੱਗ ਰਿਹਾ ਕਿ ਗਵਰਨਮੈਂਟ ਥੋੜੀ ਜਿਹੀ ਪੈਨਿਕ ਮੋਡ ਵਿੱਚ ਵੀ ਹੈਗੀ ਹੈ, ਕਿਉਂਕਿ ਪਹਿਲੇ ਗਵਰਨਮੈਂਟ ਨੇ ਕਿਹਾ ਸੀ ਕਿ ਵੀ ਉਹ ਜਿਨ੍ਹਾਂ ਨੇ ਈ ਆਈ ਅਪਲਾਈ ਕੀਤਾ ਉਹ ਆਟੋਮੈਟਿਕਲੀ ਇੱਥੇ ਰੋਲ ਓਵਰ ਹੋ ਜਾਣਗੇ। ਬਟ ਐਸ ਸੱਚ ਹੋਇਆ ਨਹੀਂ, ਕਿਉਂਕਿ ਦੋ ਪੇਮੈਂਟਾਂ ਆਉਣ ਦਾ ਮਤਲਬ ਹੈਗਾ ਕਿ ਦੋਨੋਂ ਤਰਫੋਂ ਹੀ ਸਿਸਟਮ ਓਪਨ ਹੈਗਾ ਐਕਚੁਅਲੀ।
ਜੀ ਜੀ। ਔਰ ਸਾਡੇ ਨਾਲ ਕਾਲਰ ਵੀ ਹੈ ਗਰੋਵਰ ਸਾਹਿਬ, ਲੈ ਲਈ ਉਹਨਾਂ ਨੂੰ ਗੱਲ ਕਰ ਲਈ, ਦੇਖ ਲਿਆ ਉਹਨਾਂ ਦਾ ਕੀ ਸਵਾਲ ਹੈ। ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਗਰੋਵਰ ਸਾਹਿਬ, ਇਹਦਾ ਪ੍ਰੂਫ ਆ ਜਿਹੜਾ ਉੱਥੇ ਦੇਣਾ ਪੈਂਦਾ ਜਦੋਂ ਅਪਲਾਈ ਕਰਦੇ ਹੋ ਜਾਂ ਨਹੀਂ?
ਨਹੀਂ ਜੁਦੀ ਜੀ, ਇਸ ਤਰ੍ਹਾਂ ਹੈਗਾ, ਜਦੋਂ ਤੁਸੀਂ ਸਿਸਟਮ ਵਿੱਚ ਜਾਂਦੇ ਹੋ ਐਕਚੁਅਲੀ ਉਹ ਕੀ ਕਰਦੇ ਆ, ਤੁਹਾਡੇ ਤੋਂ ਸਿਨ ਨੰਬਰ ਪੁੱਛਦੇ ਆ ਤੁਹਾਡਾ, ਤੇ ਤੁਹਾਡਾ ਪੋਸਟਲ ਕੋਡ ਪੁੱਛਦੇ ਆ, ਤੇ 2-3 ਬੇਸਿਕ ਜੀ ਉਹ ਇਨਫੋਰਮੇਸ਼ਨ ਰੱਖੀ। ਉਹਨਾਂ ਨੇ ਸਿੰਪਲ ਇੱਕ ਡਿਕਲੇਰੇਸ਼ਨ ਹੈਗੀ ਹੈ ਕਿ ਤੁਹਾਡੀ ਇਨਕਮ ਸਟਾਪ ਹੋ ਗਈ ਹੈ ਜਾਂ ਤੁਹਾਡੀ ਜਿਹੜੀ ਹੈ ਪਹਿਲੇ 14 ਦਿਨ ਦੀ ਜਿਹੜੀ ਹੈ ਇਨਕਮ ਉਹ ਨਹੀਂ ਹੈਗੀ। ਇਸ ਟਾਈਪ ਦਾ ਇੱਕ ਛੋਟੀ ਜਿਹੀ ਡਿਕਲੇਰੇਸ਼ਨ ਹੈਗੀ ਉਹਦੇ ਵਿੱਚ, ਤੇ ਉਹਨੂੰ ਜਦੋਂ ਤੁਸੀਂ ਕਲਿੱਕ ਕਰਦੇ ਹੋ ਵਿਦਇਨ 5 ਮਿੰਟ ਤੁਸੀਂ ਉਹ ਅਪਲਾਈ ਕਰ ਦਿੰਦੇ ਹੋ ਐਕਚੁਅਲੀ।
Alright.
ਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਹਰ ਇੱਕ ਬੰਦੇ ਨੇ ਗਲਤ ਕੀਤਾ ਹੈਗਾ, ਮੇਰਾ ਕਹਿਣ ਦਾ ਬਿਲਕੁਲ ਵੀ ਐਸਾ ਮਤਲਬ ਨਹੀਂ ਹੈਗਾ, ਲੇਕਿਨ ਮੈਂ ਇੱਕ ਐਗਜ਼ਾਮਪਲ ਵੀ ਦੇਵਾਂਗਾ ਇਹਦੇ ਵਿੱਚ ਕਿ ਹੁਣ ਮੇਰੀ ਨੌਲੇਜ ਐਸਾ ਵੀ ਆਇਆ ਕਿ ਕਾਫੀ ਲੋਕਾਂ ਨੇ ਜਿਹੜੇ ਕਿ ਪਹਿਲੇ ਕੈਸ਼ ਤੇ ਕੰਮ ਕਰਦੇ ਸੀ, ਉਹਨਾਂ ਨੇ ਵੀ ਜਿਹੜਾ ਹੈਗਾ ਇਸ ਬੈਨੀਫਿਟ ਨੂੰ ਮਤਲਬ ਕਿ ਅਪਲਾਈ ਕੀਤਾ ਹੈਗਾ, ਔਰ ਉਹਨਾਂ ਨੇ ਕੀ ਕੀਤਾ ਬੇਸਿਕਲੀ ਕੁਛ ਨਾ ਕੁਛ ਜੁਗਾੜ ਲਗਾ ਲਿਆ ਆਪਣਾ. ਤੇ ਹੁਣ ਜਿਹੜਾ ਬੰਦਾ ਮਤਲਬ ਜਿਹੜਾ ਕੈਸ਼ ਤੇ ਕੰਮ ਕਰ ਰਿਹਾ, ਅਗਰ ਸਪੋਜ਼ ਕਿਸੇ ਵੀ ਫੈਮਿਲੀ ਚ ਅਗਰ ਦੋ ਬੱਚੇ ਹੈਗੇ ਆ, ਤੇ ਗਵਰਨਮੈਂਟ ਕੀ ਕਰਦੀ ਹੈ ਇਸ ਟਾਈਮ ਕਿ ਉਹਨਾਂ ਨੇ ਚਾਈਲਡ ਬੈਨੀਫਿਟ ਜਿਹੜੀ ਹੈਗੀ ਹੈ, ਰੈਗੂਲਰ $1,300 ਆਉਂਦੇ ਸੀ ਔਰ $600 ਉਹਨਾਂ ਨੇ ਹੋਰ ਉਹਨੂੰ ਇਨਕਰੀਜ਼ ਕਰਤਾ, ਯਾਨੀ ਚਾਈਲਡ ਬੈਨੀਫਿਟ ਜਿਹੜਾ ਹੈਗਾ $1,900 ਉਹ ਆ ਰਿਹਾ ਹੈਗਾ,
$400 ਪ੍ਰੋਵਿੰਸ਼ੀਅਲ ਹੋ ਗਿਆ, ਵਨ ਟਾਈਮ ਪੇਮੈਂਟ,
ਵਨ ਟਾਈਮ ਪ੍ਰੋਵਿੰਸ਼ੀਅਲ ਵੀ ਦੇ ਰਹੀ ਹੈਗੀ, ਪਲੱਸ ਜਿਹੜਾ ਓਨਟੈਰੀਓ ਦਾ ਫੈਡਰਲ ਓਨਟੈਰੀਓ ਦਾ ਚਾਈਲਡ ਬੈਨੀਫਿਟ ਆਉਂਦਾ ਸੀ ਤੇ ਉਹ ਵੀ ਆਲਰੇਡੀ ਮਤਲਬ ਕਿ ਉਹਨਾਂ ਨੂੰ ਮਿਲਦਾ ਹੈਗਾ, ਤੇ ਮਤਲਬ $700-800 ਜਿਹੜੇ ਹੈਗੇ ਬੱਚੇ ਨੂੰ ਉਹ ਓਨਟੈਰੀਓ ਤੇ ਮਿਲ ਜਾਂਦੇ ਹੈਗੇ. ਉਸ ਤੋਂ ਇਲਾਵਾ GST ਦਾ ਕ੍ਰੈਡਿਟ ਜਿਹੜਾ ਹੈਗਾ $250 ਜਿਹੜੀ ਫੈਮਿਲੀ ਦਾ ਰੈਗੂਲਰ ਆਉਂਦਾ ਸੀ ਉਹ $600 ਇਨਕਰੀਜ਼ ਕਰਕੇ $850 ਹੈਗਾ ਹੋਰ ਉਹਨਾਂ ਨੇ ਐਡ ਕਰ ਦਿੱਤਾ ਉਹਦੇ ਵਿੱਚ.
ਜੀ ਜੀ.
ਤੇ ਹੁਣ ਟੋਟਲ ਮਿਲਾ ਕੇ ਔਰ ਦੋਨੋਂ ਅਗਰ ਹਸਬੈਂਡ ਵਾਈਫ ਨੇ ਅਗਰ ਅਪਲਾਈ ਕੀਤਾ ਤੇ $4,000 ਜਿਹੜਾ ਹੈਗਾ ਉਹ ਕਲੱਬ ਦਾ ਬੈਨੀਫਿਟ ਆ ਗਿਆ ਉਹਨਾਂ ਦਾ, ਯਾਨੀ ਕੁੱਲ ਮਿਲਾ ਕੇ ਉਸ ਫੈਮਿਲੀ ਦੇ ਕੋਲੋਂ $7,500 ਦਾ ਕੈਸ਼ ਫਲੋ ਹੈਗਾ ਇਸ ਟਾਈਮ ਦੇ ਉੱਤੇ. ਪਲੱਸ ਅਗਰ ਉਹ ਜਿਹੜੀ ਕੈਸ਼ ਤੇ ਅਗਰ ਇਨਕਮ ਅਗਰ ਅਰਨ ਕਰ ਰਹੇ ਹੈਗੇ ਤੇ ਉਹ ਕੰਟੀਨਿਊ ਰੱਖਦੇ ਹੈਗੇ ਤੇ ਉਹਦੇ ਹਿਸਾਬ ਨਾਲ ਜਿਹੜੀ ਹੈਗੀ 7500 ਪਲੱਸ ਜਿਹੜੀ ਉਹਦੀ ਰੈਗੂਲਰ ਇਨਕਮ ਹੈਗੀ ਉਹ ਉਹਦੇ ਨਾਲ ਮੇਨਟੇਨ.
ਉਹਦੇ ਵਿੱਚ ਨਾ ਜਦੋਂ CERB ਅਪਲਾਈ ਕਰਦੇ ਆ ਉਹਦੇ ਵਿੱਚ ਕਾਲਮ ਹੈਗਾ ਸੋਸ਼ਲ ਇੰਸ਼ੋਰੈਂਸ ਨੰਬਰ ਭਰਨ ਤੋਂ ਬਾਅਦ, ਪ੍ਰੋਵਿੰਸ ਭਰਨ ਤੋਂ ਬਾਅਦ ਉਹ ਕਹਿੰਦੇ ਕਿ 2019 ਦੇ ਵਿੱਚ ਤੁਹਾਡੀ 10100 ਲਾਈਨ ਦੇ ਵਿੱਚ ਇਨਕਮ ਜਿੰਨੀ ਸੀਗੀ ਇੱਥੇ ਲਿਖੋ, ਅਗਰ ਤੁਸੀਂ 5,000 ਤੋਂ ਘੱਟ ਬਣਾਇਆ ਲਿਖਦੇ ਹੋ ਤਾਂ ਉਹ ਕੁਇਟ ਕਰ ਦਿੰਦਾ ਪ੍ਰੋਗਰਾਮ, ਉਸ ਉਹ ਅੱਗੇ ਫਰਦਰ ਨਹੀਂ ਜਾਂਦਾ. ਅਗਰ ਤੁਹਾਡੀ ਮੈਚ ਕਰਦੀ ਆ 5,000 ਤੋਂ ਜ਼ਿਆਦਾ ਇਨਕਮ ਜਿਹੜੀ ਤੁਸੀਂ ਫਾਈਲ ਕੀਤੀ ਹੋਈ ਆ ਓਰੀਜਨਲੀ, ਆਈ ਥਿੰਕ ਮੋਸਟ ਪੀਪਲ ਨੇ ਤਾਂ ਹਾਲੇ ਤੱਕ ਫਾਈਲ ਵੀ ਨਹੀਂ ਕੀਤੀ ਹੈਗੀ ਕਿਉਂਕਿ ਲੋਕੀ ਅਪ੍ਰੈਲ ਦੇ ਐਂਡ 'ਚ ਜਾ ਕੇ ਕਰਦੇ ਆ, ਜਿੱਦਾਂ ਮੈਂ ਕੀਤੀ ਸੀ, ਮੈਂ ਤਾਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਰਾਈਟ, ਤਾਂ ਮੈਂ ਇਹੀ ਅਪਲਾਈ ਕੀਤੀ ਸੀਗੀ ਹੈ ਨਾ, ਤਾਂ ਮੇਰੀ 3 ਵੀਕ ਦੀ ਅਪਲਾਈ ਹਾਲੇ ਤੱਕ ਉਹਨਾਂ ਨੇ ਕੁਛ ਨਹੀਂ ਦਿੱਤਾ ਮੈਨੂੰ. ਰਾਈਟ,
ਹਾਂਜੀ, ਉਸ ਤਰ੍ਹਾਂ ਐਸਾ ਹੈਗਾ ਭਾਈ ਸਾਹਿਬ, ਜਿਹੜਾ ਮੈਂ ਅਗਰ ਤੁਹਾਨੂੰ ਥੋੜ੍ਹਾ ਜ਼ਿਆਦਾ ਰਿਪਲਾਈ ਕਰ ਦਵਾਂ, ਮੈਂ ਥੋੜ੍ਹਾ ਜ਼ਿਆਦਾ ਰਿਪਲਾਈ ਕਰਦਾ ਕਿ ਦੇਖੋ ਉਹ ਤੁਹਾਡੇ ਤੋਂ ਪਰੂਫ ਨਹੀਂ ਮੰਗ ਰਹੇ ਇਸ ਚੀਜ਼ ਦਾ ਉੱਤੇ ਕਿ ਵੀ ਤੁਹਾਡੀ 5,000 ਤੋਂ ਉੱਪਰ ਜ਼ਿਆਦਾ ਇਨਕਮ ਹੈਗੀ ਹੈ ਕਿ ਨਹੀਂ ਹੈਗੀ. ਮੈਨੂੰ ਕਾਫੀ ਫੋਨ ਇਸ ਕਾਲ ਇਸ ਚੀਜ਼ ਦੇ ਉੱਤੇ ਵੀ ਆਏ ਹੈਗੇ ਹੈ ਕਿ ਕਿਉਂਕਿ ਲਾਸਟ ਪ੍ਰੋਗਰਾਮ ਦੇ ਅੰਦਰ ਮੈਂ ਮੈਂਸ਼ਨ ਕੀਤਾ ਸੀ ਪੈਨਲਟੀਜ਼ ਵਗੈਰਾ ਦਾ, ਕਾਫੀ ਪ੍ਰੋਗਰਾਮ ਆਏ ਜੀ ਅਸੀਂ ਉਹਨੂੰ ਅਪਲਾਈ ਕਰ ਦਿੱਤਾ ਹੈਗਾ ਬਟ ਸਾਡੀ ਇਨਕਮ ਨਹੀਂ ਹੈਗੀ, ਕੀ ਅਸੀਂ ਉਹਨੂੰ ਕੈਂਸਲ ਕਰ ਸਕਦੇ ਹਾਂ ਐਪਲੀਕੇਸ਼ਨ ਨੂੰ, ਕਿਉਂਕਿ ਤੁਹਾਡਾ ਪਰੂਫ ਤੇ ਮੰਗਿਆ ਨਹੀਂ ਨਾ ਉਹਨਾਂ ਨੇ, ਸਿਰਫ ਤੁਸੀਂ ਉਹਨੂੰ ਯੈਸ ਜਾਂ ਨੋ ਕਰਨਾ ਸੀ ਉੱਥੇ, ਉਹ ਤੁਸੀਂ ਯੈਸ ਕਰ ਦਿੱਤਾ ਉਹਨੂੰ ਤੇ ਉਹ ਤੁਸੀਂ ਅਪਲਾਈ ਕਰ ਦਿੱਤਾ. ਹੁਣ ਜਦੋਂ ਤੁਸੀਂ ਇੱਕ ਵਾਰੀ ਐਪਲੀਕੇਸ਼ਨ ਕਰ ਦਿੱਤੀ ਹੈ ਤੁਸੀਂ ਉਹਨੂੰ ਕੈਂਸਲ ਨਹੀਂ ਕਰ ਸਕਦੇ ਐਕਚੁਅਲੀ.
ਆਲਰਾਈਟ, ਥੈਂਕ ਯੂ ਮੇਰੇ ਵੀਰ, ਔਰ ਨੈਕਸਟ ਕਾਲ ਉੱਤੇ ਚੱਲਦੇ ਹਾਂ ਅਸੀਂ. ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ.
ਹਾਂਜੀ ਗੁਰਵਾਲ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਇਹ ਭਾਜੀ ਮੈਂ ਪੁੱਛਣਾ ਸੀ ਜਿਹੜੇ ਉਬਰ ਡਰਾਈਵਰ ਹੈਗੇ ਆ ਰਾਈਟ, ਜਿੱਦਾਂ ਹੁਣ ਕੰਮ ਖਤਮ ਆਲਮੋਸਟ ਖਤਮ ਵਰਗਾ ਹੀ ਹੋਇਆ, ਤੇ ਉਹ ਅਪਲਾਈ ਕਰ ਸਕਦੇ ਕਿ ਨਹੀਂ ਕਰ ਸਕਦੇ?
ਮੈਂ ਤਾਂ ਸੁਣਿਆ ਸੀਗਾ ਉਬਰ ਡਰਾਈਵਰਸ ਦਾ ਕੰਮ ਜਿਹੜਾ ਆਲਮੋਸਟ ਜਿਹੜਾ ਏਰੀਆ ਹੁੰਦਾ ਉਹ ਰੈਡੀ ਹੋ ਜਾਂਦਾ, ਬਾਕੀ ਬਾਹਲੇ ਥਾਵਾਂ ਦੇ ਉੱਤੇ ਰੈਡ ਰੈਡ ਚੱਲ ਰਿਹਾ ਹੁੰਦਾ ਕਿ ਇੰਨਾ ਕੰਮ ਪਿਆ ਮਾਰਕੀਟ ਦੇ ਵਿੱਚ ਉਬਰ ਲਈ.
ਪਰ ਨਹੀਂ, ਹੁਣ ਓਨਾ ਕੰਮ ਨਹੀਂ ਹੈਗਾ ਜਿੰਨਾ ਪਹਿਲਾਂ ਸੀਗਾ.
ਜਿਹੜੇ ਮੇਰੇ ਜਾਣੂ ਨੇ ਉਬਰ ਚਲਾਉਂਦੇ ਨੇ ਉਹ ਤਾਂ ਕਹਿੰਦੇ ਕਿ ਅੱਗੇ ਘੱਟ ਇਹ ਰੈਡ ਹੁੰਦਾ ਸੀ, ਇੱਥੇ ਥੋੜਾ ਹੁੰਦਾ ਸੀਗਾ ਕੰਮ, ਹੁਣ ਇਹ ਪੂਰਾ ਰੈਡ ਹੋਇਆ. ਮੈਨੂੰ ਰੈਡ ਟਰਨ ਦਾ ਨਹੀਂ ਪਤਾ, ਸਮਝ ਆ ਰਿਹਾ ਸੀ, ਫਿਰ ਉਹਨੇ ਸਮਝਾਇਆ ਮੈਨੂੰ ਕਿ ਵੀ ਇੱਦਾਂ ਰੈਡ ਹੁੰਦਾ ਹੈ ਸਾਰਾ.
ਪਰ ਹੁਣ ਮੈਂ ਪਿਛਲੇ 2-3 ਵੀਕਾਂ ਦਾ ਘਰੇ ਹੀ ਹਾਂ, ਮੈਂ ਨਹੀਂ ਚਲਾ ਰਿਹਾ ਕਿਉਂਕਿ ਮੈਂ ਆਪਣਾ ਟਰਾਈ ਕੀਤਾ ਸੀਗਾ ਤੇ ਨਹੀਂ ਬਣੇ ਮੇਰੇ. ਹਾਂਜੀ, ਮੈਂ ਅਪਲਾਈ ਕਰ ਸਕਦਾ ਨਹੀਂ ਕਰ ਸਕਦਾ?
ਜੀ ਗਰੋਵਰ ਸਾਹਿਬ,
ਦੇਖੋ ਅਪਲਾਈ ਕਰਨ ਇਹਦੇ ਵਿੱਚ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈਗੀ, ਕਿਉਂਕਿ ਗਵਰਨਮੈਂਟ ਨੇ ਇਹ ਕਿਹਾ ਕਿ ਜੇ ਤੁਸੀਂ ਕੰਮ ਨਹੀਂ ਕਰ ਰਹੇ, ਤੁਹਾਡੀ ਇਨਕਮ ਸਟਾਪ ਹੋ ਗਈ ਹੈ, ਤੇ ਤੁਸੀਂ ਅਪਲਾਈ ਕਰ ਸਕਦੇ ਹੈਗੇ ਇਹਦੇ ਵਿੱਚ. ਬਟ ਸਿਰਫ ਉਹਨਾਂ ਦੀ ਕੰਡੀਸ਼ਨ ਇਹ ਵੀ ਹੈਗੀ ਕਿ ਤੁਸੀਂ ਵਾਲੰਟਰੀ ਕਿਸੇ ਚੀਜ਼ ਨੂੰ ਕੁਇਟ ਨਹੀਂ ਕਰਨਾ ਚਾਹੀਦਾ ਐਕਚੁਅਲੀ. ਬਟ ਮੋਸਟਲੀ ਮੈਂ ਸੁਣਿਆ ਔਰ ਮੈਂ ਦੇਖਿਆ ਕਿ ਮੋਸਟਲੀ ਉਬਰ ਡਰਾਈਵਰ ਜਿਹੜੇ ਹੈਗੇ ਉਹਨਾਂ ਨੇ ਅਪਲਾਈ ਕੀਤਾ ਹੈਗਾ ਜੀ ਇਹਦੇ ਵਿੱਚ ਨਾ, ਤੇ ਇਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ. ਤੇ ਇਹਦੇ ਵਿੱਚ ਜਗਦੀਸ਼ ਮੈਂ ਥੋੜਾ ਜਿਹਾ ਵੀ ਮੈਂਸ਼ਨ ਕਰਨਾਗਾ ਕਿ ਜਿੱਥੇ ਤੱਕ ਮਤਲਬ ਕਿ ਕੁਛ ਇਹਦੇ ਵਿੱਚ ਇਸ ਪ੍ਰੋਗਰਾਮ ਦੇ ਕਾਰਨ ਕਾਫੀ ਗੇਨਰ ਵੀ ਹੈਗੇ, ਉਹਦੇ ਵਿੱਚ ਲੂਜ਼ਰ ਵੀ ਹੈਗੇ ਆ ਇਸ ਪ੍ਰੋਗਰਾਮ ਦੇ ਕਰਕੇ, ਕਿ ਜਿਹੜੇ ਬੰਦੇ ਆਲਰੇਡੀ ਹਲੇ ਕੰਮ ਕਰ ਰਹੇ ਹੈਗੇ ਬਟ ਉਹਨਾਂ ਨੂੰ ਪੂਰੇ ਆਵਰਸ ਨਹੀਂ ਮਿਲ ਰਹੇ. ਹੁਣ ਕਾਫੀ ਆਪਣੇ ਟਰੱਕ ਡਰਾਈਵਰ ਵੀਰ ਹੈਗੇ ਆ ਕਿ ਜਿਹੜੇ ਕਿ ਉਹ ਇਸ ਹਲੇ ਵੀ ਉਹ ਕੰਮ ਕਰ ਰਹੇ ਹੈਗੇ, ਲੇਕਿਨ ਉਹਨਾਂ ਨੂੰ ਕਈ ਵਾਰੀ ਹਫਤੇ ਦੇ 10 ਆਵਰਸ ਵੀ ਨਹੀਂ ਮਿਲ ਰਹੇ ਐਕਚੁਅਲੀ ਨਾ. ਤੇ ਉਹ ਕੀ ਹੈਗਾ ਕਿ ਉਹ ਹਾਲੇ ਤੱਕ ਇਸ ਪ੍ਰੋਗਰਾਮ ਦੇ ਅੰਦਰ ਅਪਲਾਈ ਨਹੀਂ ਕਰ ਪਾ ਰਹੇ. ਉਹ ਹਾਲਾਂਕਿ ਗਵਰਨਮੈਂਟ ਨੇ ਕਿਹਾ ਹੈਗਾ ਕਿ ਉਹ ਕੁਛ ਨਾ ਕੁਛ ਇਸ ਚੀਜ਼ ਦੇ ਉੱਤੇ ਕਰਨਗੇ, ਬਟ ਹਾਲੇ ਤੱਕ ਕੋਈ ਉਹਨਾਂ ਦੀ ਅਨਾਊਂਸਮੈਂਟ ਇਸ ਪ੍ਰੋਗਰਾਮ ਕਿ ਜਿਹੜੇ ਸਟੂਡੈਂਟ ਹੁਣ ਅਪ੍ਰੈਲ ਵਿੱਚ ਜਿਨ੍ਹਾਂ ਨੇ ਆਪਣਾ ਕੰਪਲੀਟ ਕਰਨਾ ਸੀ ਕੋਰਸ ਔਰ ਜਾਂ ਉਹਨਾਂ ਨੇ ਆਪਣੀ ਸਮਰਸ ਦੀ ਜੋਬ ਲਈ ਜਾਣਾ ਸੀ ਤੇ ਗਵਰਨਮੈਂਟ ਨੇ ਹਾਲਾਂਕਿ ਇਹ ਅਨਾਊਂਸ ਕੀਤਾ ਹੈਗਾ ਕਿ ਕੋਈ ਵੀ ਅਗਰ ਸਟੂਡੈਂਟ ਨੂੰ ਸਮਰ ਜੋਬ ਦੇ ਲਈ ਹਾਇਰ ਕਰੇਗਾ ਔਰ ਉਹਨਾਂ ਨੇ ਟਾਈਮ ਵੀ ਐਕਸਟੈਂਡ ਕਰ ਦਿੱਤਾ ਇਸ ਚੀਜ਼ ਦੇ ਉੱਤੇ, ਅਗਰ ਕੋਈ ਵੀ ਸਟੂਡੈਂਟ ਨੂੰ ਅਗਰ ਹਾਇਰ ਕਰੇਗਾ ਤੇ ਉਹਨਾਂ ਦੀ 100% ਵੇਜ ਸਬਸਿਡੀ ਜਿਹੜੀ ਹੈਗੀ ਹੈ ਉਹ ਦਿੱਤੀ ਜਾਏਗੀ, ਯਾਨੀ ਜਿੰਨੀ ਵੀ ਉਹਨਾਂ ਦੀ ਸੈਲਰੀ ਹੈਗੀ ਹੈ ਉਹ ਗਵਰਨਮੈਂਟ ਰੀਇੰਬਰਸ ਕਰ ਦੇਗੀ। ਬਟ ਪ੍ਰੋਬਲਮ ਇਸ ਟਾਈਪ ਦੀ ਹੈਗੀ ਹੈ ਇਸ ਟਾਈਮ ਦੇ ਉੱਤੇ ਕਿ ਤੁਹਾਡਾ ਰੈਗੂਲਰ ਜਿਹੜੇ ਇੰਪਲੋਈਜ਼ ਜਾਂ ਰੈਗੂਲਰ ਜਿਹੜੇ ਕੰਮ ਸੀ ਉਹ ਉਹਨਾਂ ਨੂੰ ਮਤਲਬ ਕਿ ਲੇ ਆਫ ਮਿਲ ਗਿਆ ਹੈਗਾ ਤੇ ਸਟੂਡੈਂਟ ਨੂੰ ਇਸ ਟਾਈਮ ਦੇ ਉੱਤੇ ਕੌਣ ਅੱਗੇ ਵੱਧ ਕੇ ਹਾਇਰ ਕਰੇਗਾ? ਦੈਟ ਇਜ਼ ਅ ਰੀਅਲ ਚੈਲੰਜ ਹੈਗਾ ਗਵਰਨਮੈਂਟ ਦੇ ਲਈ ਵੀ, ਤੇ ਉਹਨਾਂ ਨੂੰ ਵੀ ਇਸ ਚੀਜ਼ ਦੇ ਉੱਤੇ ਕੁਛ ਨਾ ਕੁਛ ਕਨਸੈਸ਼ਨ ਜਿਹੜਾ, ਕਿਉਂਕਿ ਸਟੂਡੈਂਟ ਇਸ ਚੀਜ਼ ਨੂੰ ਅਪਲਾਈ ਨਹੀਂ ਕਰ ਸਕਦੇ ਉਹ ਅਗਰ ਯੂਨੀਵਰਸਿਟੀ ਤੋਂ ਨਿਕਲੇ ਹੈਗੇ ਬਾਹਰ ਜੋਬ ਦੇ ਲਈ, ਕਿਉਂਕਿ ਉਹਨਾਂ ਦੇ ਕੋਲ 5,000 ਦੀ ਇਨਕਮ ਵੀ ਕਈਆਂ ਕੋਲ ਨਹੀਂ ਹੈਗੀ ਇਸ ਚੀਜ਼ ਇਸ ਟਾਈਮ ਦੇ ਉੱਤੇ।
ਗੁਰਬਖਸ਼ ਸਾਹਿਬ, ਦੋ ਸਾਡੇ ਨਾਲ ਕਾਲਰ ਹੋ ਰਹੇ ਨੇ, ਉਹਨਾਂ ਦੇ ਵੀ ਸਵਾਲ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਵੀ ਇਹ ਜਿਹੜੇ ਟਰੱਕ ਡਰਾਈਵਰ ਆ ਜੇ ਦਿਹਾੜੀ ਦੇ ਵਿੱਚ ਇੱਕ ਜਿਹੜਾ ਲੱਗਦਾ $100-150 ਦਾ ਕੰਮ ਨੀ ਹੁੰਦਾ, ਉਹ ਵੀ ਅਪਲਾਈ ਕਰ ਸਕਦੇ? ਨਹੀਂ, ਕੰਮ ਤੇ ਜਾਣਾ ਪੈਂਦਾ।
ਜੀ ਜੀ ਜੀ,
ਹਾਂਜੀ, ਮੈਂ ਉਹੀ ਦੱਸਿਆ ਕਿ ਐਜ਼ ਲੌਂਗ ਐਜ਼ ਤੁਹਾਡੀ ਇਨਕਮ ਹੈਗੀ ਹੈ ਤੇ ਤੁਸੀਂ ਇਸ ਪ੍ਰੋਗਰਾਮ ਦੇ ਅੰਦਰ ਐਲੀਜੀਬਲ ਨਹੀਂ ਹੁੰਦੇ, ਕਿਉਂਕਿ ਇਸ ਪ੍ਰੋਗਰਾਮ ਦੀ ਰਿਕੁਆਇਰਮੈਂਟ ਇਹੀ ਹੈਗੀ ਹੈ ਕਿ ਤੁਹਾਡੀ ਇਨਕਮ ਜਿਹੜੀ ਉਹ ਬੰਦ ਹੋ ਗਈ ਹੈ ਕੋਵਿਡ ਦੀ ਵਜ੍ਹਾ ਦੇ ਨਾਲ, ਕਿਉਂਕਿ ਮੈਂ ਹੁਣੀ ਮੈਂਸ਼ਨ ਕੀਤਾ ਕਿ ਗਵਰਨਮੈਂਟ ਇਸ ਚੀਜ਼ ਦੇ ਉੱਤੇ ਕੰਮ ਕਰ ਰਹੀ ਹੈ ਔਰ ਮੈਂ ਪਿੱਛੇ ਸੁਣਿਆ ਸੀ ਕਿ ਟਿਊਡੂ ਸਾਹਿਬ ਜਿਹੜੇ ਇਸ ਟਾਈਪ ਦੇ ਉੱਤੇ ਕੁਛ ਨਾ ਕੁਛ ਅਨਾਊਂਸਮੈਂਟ ਕਰਨਗੇ ਕਿ ਜਿਹੜੇ ਜਿਨ੍ਹਾਂ ਦੇ ਆਵਰ ਕੰਮ ਹੋ ਗਏ ਆ ਉਹਨਾਂ ਦੀ ਵੀ ਐਲੀਜੀਬਿਲਿਟੀ ਜਿਹੜੀ ਹੈਗੀ ਹੈ ਇਸ ਪ੍ਰੋਗਰਾਮ ਦੇ ਅੰਦਰ ਕੀਤੀ ਜਾਏ।
ਤੋ ਹਜੇ ਨਹੀਂ ਹੈਗਾ ਕਿ ਹਾਲੇ ਨਹੀਂ ਕਰ ਸਕਦੇ ਕਿ ਜਿਨ੍ਹਾਂ ਨੇ ਗੇੜੇ ਘੱਟ ਗਏ ਜਾਂ ਇਨਕਮ ਘੱਟ ਗਈ ਉਹ ਹਾਲੇ ਨਹੀਂ ਅਪਲਾਈ ਕਰ ਸਕਦੇ ਗੇ।
ਜੀ ਜੀ,
ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ
ਜੀ,
ਹਾਂਜੀ, ਮੈਂ ਇਹਨਾਂ ਨੂੰ ਪੁੱਛਣਾ ਸੀ ਜਿਹੜੀ ਇਨਕਮ 5,000 ਦੀ ਹੈ ਇਹ ਨੈਟ ਇਨਕਮ ਹੈ ਜਾਂ ਗ੍ਰੋਸ ਇਨਕਮ? ਕਿਉਂਕਿ ਮੈਂ ਅਪਲਾਈ ਕੀਤਾ ਸੀ, ਮੇਰੀ ਇਨਕਮ 5,000 ਤੋਂ ਘੱਟ ਸੀ ਨੈਟ ਇਨਕਮ, ਤੇ ਮੈਨੂੰ ਉਹਨਾਂ ਨੇ ਨਹੀਂ ਦਿੱਤਾ ਕੁਛ ਵੀ।
ਜੀ ਗਰੋਵਰ ਸਾਹਿਬ, ਨੈਟ ਕੇ ਗ੍ਰੋਸ ਇਨਕਮ?
ਹਾਂਜੀ, ਗ੍ਰੋਸ ਦਾ ਨਹੀਂ ਹੁੰਦਾ ਜੀ, ਜਿਵੇਂ ਤੁਸੀਂ ਜਦੋਂ ਜਿੰਨੀ ਜਿਸ ਆਪਣੀ ਇਨਕਮ ਦੇ ਅੰਦਰ ਐਡ ਕਰਦੇ ਹੋ ਨਾ, ਐਕਚੁਲੀ ਤੁਹਾਡੀ ਉਹ ਲਾਈਨ 135 ਦੇ ਮੇਰੇ ਕੋਲ ਹੈਗੀ ਹੈ, ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਤੁਸੀਂ ਖਰਚੇ ਵਰਚੇ ਕੰਮ ਕਰਕੇ ਆਪਣੀ ਇਨਕਮ ਸ਼ੋ ਕਰਦੇ ਹੋ ਉਹਦੇ ਉੱਤੇ ਉਹ ਦੱਸ ਰਿਹਾ ਕਿ 5,000 ਦੀ ਇਨਕਮ ਹੈਗੀ ਹੈ ਜਾਂ ਨਹੀਂ ਹੈਗੀ, ਉਹ ਉਹਦੇ ਉੱਤੇ ਡਿਸੀਜ਼ਨ ਲੈਂਦੇ ਐਕਚੁਲੀ
ਜੀ। ਆਲਰਾਈਟ ਗਰੋਵਰ ਸਾਹਿਬ, ਕੁਝ ਹੋਰ ਸਾਡੇ ਸੋਚਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੋ ਇਸ ਪ੍ਰੋਗਰਾਮ ਦੇ ਬਾਰੇ?
ਹਾਂਜੀ, ਇਸ ਤੋਂ ਇਲਾਵਾ ਜੀ, ਇਹ ਕ੍ਰਪ ਬੈਨੀਫਿਟ ਤੋਂ ਇਲਾਵਾ ਜਿਹੜੀ ਗਵਰਨਮੈਂਟ ਨੇ ਲੋਨ ਦਾ ਉਹ ਪ੍ਰਪੋਜ਼ ਕੀਤਾ ਸੀ ਜੀ, ਉਹ ਆਲਰੇਡੀ ਹੁਣ ਸਟਾਰਟ ਹੋ ਗਿਆ। ਜਿਨ੍ਹਾਂ ਜਿਨ੍ਹਾਂ ਦੀ ਬਿਜ਼ਨਸ ਦੇ ਅੰਦਰ ਅਗਰ 50,000 ਦੀ ਮਿਨੀਮਮ ਪੇਰੋਲ ਹੈਗਾ ਤੇ ਉਹ ਲੋਨ ਦੇ ਲਈ ਜਿਹੜੇ ਹੈਗੇ ਉਹ ਐਲੀਜੀਬਲ ਹੋ ਜਾਂਦੇ ਹੈਗੇ, ਬਟ ਮੇਕ ਸ਼ੋਰ ਕਿ ਉਹ ਜਿਹੜਾ ਲੋਨ ਹੈਗਾ ਉਹ ਓਪਰੇਟਿੰਗ ਐਕਸਪੈਂਸਿਸ ਨੂੰ ਕਵਰ ਕਰੇਗਾ, ਤੇ ਉਹਦੇ ਵਿੱਚ ਓਪਰੇਟਿੰਗ ਐਕਸਪੈਂਸਿਸ ਦੇ ਅੰਦਰ ਜਿਵੇਂ ਤੁਹਾਡੇ ਯੂਟੀਲਿਟੀ ਬਿੱਲਸ ਹੈਗੇ ਆ ਜਾਂ ਤੁਸੀਂ ਕੋਈ ਕਲੀਨਿੰਗ ਐਕਸਪੈਂਸਿਸ ਮੰਥ ਆਫਿਸ ਦਾ ਦੇਣਾ ਹੈਗਾ ਜਾਂ ਤੁਸੀਂ ਕੋਈ ਰੈਂਟ ਪੇ ਕਰ ਰਹੇ ਹੋ, ਪ੍ਰੋਪਰਟੀ ਟੈਕਸ ਪੇ ਕਰ ਰਹੇ, ਜੋ ਵੀ ਤੁਹਾਡੇ ਓਪਰੇਟਿੰਗ ਐਕਸਪੈਂਸਿਸ ਹੈਗੇ ਬਿਜ਼ਨਸ ਦੇ ਉਹਨੂੰ ਕਵਰ ਕਰਨ ਦੇ ਲਈ ਉਹ ਲੋਨ ਹੈਗਾ, ਔਰ ਉਹਦੀ ਐਪਲੀਕੇਸ਼ਨ ਜਿਹੜੀ ਹੈ ਸਾਰੇ ਬੈਂਕਾਂ ਨੇ ਆਲਮੋਸਟ ਸਟਾਰਟ ਕਰ ਦਿੱਤੀ ਹੈਗੀ ਹੈ, ਔਰ ਡਿਸੀਜ਼ਨ ਵੀ ਜਿਹੜਾ ਹੈਗਾ ਕਈਆਂ ਨੂੰ ਯੈਸ ਮਿਲੇਗਾ ਕਈਆਂ ਨੂੰ ਨੋ ਮਿਲੇਗਾ ਉਹਦੇ 'ਚ, ਕਿਉਂਕਿ ਅਗਰ ਤੁਸੀਂ ਤੁਹਾਡੇ ਕੋਈ ਓਪਰੇਟਿੰਗ ਐਕਸਪੈਂਸਿਸ ਨਹੀਂ ਹੈਗੇ ਤੇ ਤੁਸੀਂ ਜਿਹੜਾ ਹੈਗਾ ਉਸ ਲੋਨ ਦੇ ਲਈ ਐਲੀਜੀਬਲ ਨਹੀਂ ਹੋਵੋਗੇ ਉਸ ਚੀਜ਼ ਦੇ।
ਅੱਛਾ, ਇਹਦੇ 'ਚ ਇਹ ਜਿਹੜੇ ਪੈਸੇ ਨੇ ਇਹ ਜਿਹੜੇ ਸਿਰਫ ਪੇਰੋਲ ਦੇ ਉੱਤੇ ਤੁਹਾਡੀ 50,000 ਪਲੱਸ ਦਿੱਤੇ ਹੋਣੇ ਚਾਹੀਦੇ ਆ, ਜੇ ਕਿਸੇ ਨੇ ਸੈਲਫ ਕੰਟਰੈਕਟਰ ਹਾਇਰ ਕੀਤੇ ਹੋਏ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਏ ਆ ਉਹ ਇਹਦੇ 'ਚ ਕਾਊਂਟ ਨਹੀਂ ਕਰਨਗੇ?
ਹਾਂਜੀ ਜਗਦੀਸ਼ ਜੀ, ਉਹ ਕੀ ਹੈਗਾ ਕਿ ਇਹਨਾਂ ਨੇ ਜਿਹੜਾ ਕ੍ਰਾਈਟੀਰੀਆ ਰੱਖਿਆ ਹੈਗਾ ਉਹ ਪੇਰੋਲ ਦੇ ਬੇਸ ਦੇ ਉੱਤੇ ਰੱਖਿਆ ਗਿਆ, ਕਿਉਂਕਿ ਸਾਡੀ ਆਪਣੀ ਮਤਲਬ ਕਿ ਮੈਂ ਕਾਫੀ ਸਾਰੇ ਬਿਜ਼ਨਸ ਨੂੰ ਜਾਣਦਾ ਕਿ ਜਿਹੜਾ ਕਿ ਕੰਮ ਤਾਂ ਹੈਗਾ 50,000 ਤੋਂ ਉੱਪਰ ਪੇਰੋਲ ਦਾ, ਬਟ ਪ੍ਰੋਬਲਮ ਹੈਗੀ ਹੈ ਕਿ ਉਹ ਪੇਰੋਲ ਦੇ ਅੰਦਰ ਸੈਲਰੀ ਦੇ ਅੰਦਰ ਉਹ ਨਹੀਂ ਸ਼ੋ ਕੀਤਾ ਹੁੰਦਾ, ਉਹਨਾਂ ਨੇ ਇਹਦੇ ਕੰਟਰੈਕਟਰ ਉਹਨਾਂ ਨੂੰ ਦਿੱਤਾ ਹੁੰਦਾ, ਇੰਡੀਪੈਂਡੈਂਟ ਕੰਟਰੈਕਟਰ, ਯਾਨੀ ਬਾਅਦ 'ਚ ਉਹਨਾਂ ਨੂੰ ਜਿਹੜੀ T4A ਦਿੰਦੇ ਆ ਉਹ ਨਹੀਂ ਕਾਊਂਟ ਕਰ ਰਹੇ ਇਸ ਚੀਜ਼ ਦੇ ਅੰਦਰ, ਇਹਨਾਂ ਨੇ ਸਿਰਫ ਸੈਲਰੀ ਦਾ ਹੀ ਰੱਖਿਆ। ਜੇ ਐਜ਼ ਲੌਂਗ ਐਜ਼ ਤੁਸੀਂ ਸੈਲਰੀ ਪੇ ਕੀਤੀ ਹੈ, ਵੇਜਿਸ ਪੇ ਕੀਤੇ ਹੈਗੇ ਆ 50,000 ਜਾਂ ਉਸ ਤੋਂ ਉੱਪਰ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਲਈ ਕੁਆਲੀਫਾਈ ਹੋ ਜਾਂਦੇ ਹੋ ਐਕਚੁਅਲੀ।
ਜੀ ਗਰੋਵਰ ਸਾਹਿਬ, ਬੜੀ ਮਿਹਰਬਾਨੀ, ਥੈਂਕ ਯੂ ਸੋ ਮੱਚ, ਧੰਨਵਾਦ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਟਾਈਮ ਦੇਣ ਦੇ ਲਈ।
ਨੰਬਰ ਮੈਂ ਗਰੋਵਰ ਸਾਹਿਬ ਤੁਹਾਨੂੰ ਸ਼ੇਅਰ ਕਰ ਦਿਓ ਪਲੀਜ਼ ਤੁਸੀਂ ਆਪਣਾ।
ਹਾਂਜੀ, ਮੇਰਾ ਨੰਬਰ 905-247-0193 ਹੈ ਜੀ, 905-247-0193 ਹੈਗਾ ਜੀ, 905-247-0193 ਜੀ।
ਥੈਂਕ ਯੂ,
ਥੈਂਕ ਯੂ ਵੈਰੀ ਮਚ।
905-247-0193, 905-247-0193, 905-247-0193 ਦੇ ਤੁਸੀਂ ਇਹਨੂੰ ਕਾਲ ਕਰ ਲਿਓ। ਕੁਝ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਖਬਰਾਂ ਪੰਜਾਬ ਦੀਆਂ ਹੋਣਗੀਆਂ, ਫਿਰ 9:30 ਵਜੇ ਸਾਡੀ ਇੱਕ ਵਿਸ਼ੇਸ਼ ਮੁਲਾਕਾਤ ਹੋਵੇਗੀ ਹੈਲਥ ਕਮੇਟੀ ਦੇ ਬਾਰੇ ਦੇ ਵਿੱਚ ਕੀ ਕੈਨੇਡਾ ਨੇ ਔਨ ਟਾਈਮ ਰਿਐਕਟ ਕੀਤਾ ਜਦੋਂ